धन गुरु अर्जन देव जी महाराज का ये पावन पवित्र हुक्मनामा सी ते ब्रिज दो भाषावां दा मिश्रण है। कुछ अखर एदे च परशियन दे ने, कुछ अखर एदे च ब्रिज भाषा दे ने। दो भाषावां दा सुमेल है और इस शब्द विच मेरे पातशाह ने दो लोकां दा जिक्र कीता है। इन्हां दो लोकां नूं इस्लाम विच कहिंदे ने दीन दुनिया, दीन परलोक, दुनिया ए लोक। असी लोक परलोक कह देने आ, ओ दीन दुनिया कह दे। दुनिया ए संसार, पदार्थां दी दुनिया। करीबन करीबन समूह अवतारा ने, ऋषि मुनिया ने और धर्म दा जिन्हां नूं भी अनुभव होया, उन्होंने ए आख दिता जहान दो ने, दुनिया दो ने, लोक दो ने। ये जो दो लोक ने, इन्हां दे च वसेबा वखरे वखरे हुंदा है। एक शरीर दा लोक, एक शरीर तो परे दा लोक जिन्हों कह दिता परलोक, शरीर तो परे। वो शरीर दा लोक नहीं है और ये शरीर उत्थे जा भी नहीं सकता। परलोक विच हमेशा जिसका वासा हो गया उन्हों कहिंदे ने मुक्त हो गया, ये प्रभु विच लीन हो गया। वो जो परलोक विच वसदा है ये शरीर नहीं है, क्योंकि जिक्र ऐसा आया इत इथे दफन हो जाता है, इथे जला दिता जाता है। फिर केड़ा शरीर है? सूक्ष्म, सूक्ष्म। उसे ही सूक्ष्म शरीर नो जीव आत्मा कह देना। ये शरीर मरदा है, सूक्ष्म नहीं मरदा। ये बुढ़ा भी हो जाता है, वो बुढ़ा नहीं हो जाता। ये कमजोर भी हो जाता है, वो कमजोर नहीं होता। इसकी मृत्यु हो जाती है, उसकी मृत्यु नहीं आती। जितने चिर तक सूक्ष्म शरीर इस अस्थूल शरीर की चंबड़ छड़दा नहीं, निर्लेप नहीं आता, उतने चिर तक इस सूक्ष्म शरीर को अस्थूल काया मिलती रहती है, मिलती रहती है। इसे नूं कहिंदे ने जम जम मरे, मरे फिर जमे, बहुत सजाए पया दे सलम में। बार बार जमदा, बार बार मरदा। इस शरीर की उसनू चंबड़ है, पकड़ है, निर्लेप नहीं हो सकया। तुसी आखोगे शरीर तो निर्लेप होना किस तरह? इस शरीर नू पदार्थां दी लोड़ है, ते पदार्थां तो बिना ये नहीं जी सकदा। परिपूर्ण परमात्मा ने ऐसा विधान बनाया है। पर पदार्थ जीव आत्मा दी लोड़ नहीं है, शरीर दी लोड़ा नो जद ओ सूक्ष्म शरीर अपनियां लोड़ां बना लैंदा है, मन लैंदा है, तो तन दियां लोड़ां आउंदियां ने, मन दा लोभ आउंदा है, वो लोभी हो जाता है, अत्यंत लोभी हो जाता है। तन दियां सिर्फ लोड़ां ही आउंदियां ने पर ओदा प्रबल लोभ हो जाता है। ये लोभ इस नूं शरीर तो निर्लेप नहीं होण दिंदा। जो शरीर तो निर्लेप नहीं, वह संसार तो निर्लेप नहीं है, और जो संसार तो निर्लेप नहीं है उहदा निरंकार विच वासा नहीं है, नहीं। एक लोक है दुनिया का, एक लोक है दीन का। इनू गुरमति भाषा साडे देश दे धार्मिक ग्रंथा ने लोक परलोक कहा। मनुखता दे आदि काल दे धर्म इतिहास विच इहदा जिक्र है लोक परलोक। धर्म दे आदि काल तो हुण तक मनुख मनदे आ रहे ने लोक परलोक, लोक परलोक। कुछ बहुत थोड़ी तादाद रही है जिन्होंने ये फैसला किया असी परलोक की खातर ये लोग छोड़ दे नहीं चाहिए, सानू दीन चाहिए दुनिया नहीं, सानू परलोक चाहिए ये लोग नहीं। पर शरीर ते ये लोग का हिस्सा है ते तेरे दियां अपनियां लोड़ां ने, तो उन्हां दा फैसला सी कोई गल नहीं महल माड़ियां ना सही असी रुखां तले जीवन बतीत करांगे, कोई गल नहीं 36 प्रकार दा भोजन नहीं ते ना सही असी कंध मूल खा के गुजारा करांगे, असी जंगलां दे पत्ते खा के गुजारा करांगे, दरियावां दा वगदा होया पानी पी लवांगे। ये लोक नहीं चाहिदा, लोक दे सारे सुख सानू नहीं चाहिदे, असी लोक दे सारे सुख परलोक तो कुर्बान करदे हां। इस तरह का जिमें आटे दे च लूण आउंदा है ए तबका हर वक्त रहा है, जमीन दे उते हर वक्त रहा है, इतिहास दसदा। पर ये ओ रहे ने जिन्हां दी समझ बड़ी गहरी सी ते बड़ी लंबी सी, कोई पूर्वले संस्कार सन, वो ही ऐसा कर सके। जैसे जन्म तो ही धन गुरु नानक देव जी महाराज दे वड्डे साहिबजादे बाबा श्री चंद उदासी सन, उदास दे अखरी अर्थ ने उद आसन, अपने कोल आसन और किसे कोल नहीं, ध्यान किसे कोल जांदा ही नहीं, दूसरे ते जांदा ही नहीं, अपने विचले। दूसरे ते क्यों नहीं जांदा, दूसरे तो निराश, सब तो निराश, परिवार तो निराश, संसार तो निराश, पदार्थां तो निराश, उदास। फिर भी चूंकि गुरु नानक दे साहिबजादे सन ते गुरु नानक देव जी महाराज मंगण नूं मौत दसदे सन, इते मारना पैंदा अपनी जरीर जमीर नूं, मंगया नहीं हुंदा। बाबा श्री चंद कार भेट खुद लैण वास्ते आंदे सन गुरु अंगद देव जी महाराज कोल, गुरु अमरदास जी कोल, गुरु रामदास जी महाराज कोल, गुरु अर्जन देव जी महाराज कोल, घोड़े ते चढ़ के आंदे सन कार पेट लैण वास्ते। डेरे दा खर्चा ए सारे उदासी मंडल दा खर्चा गुरु घर तो चलदा सी, इतिहास ए सारे दा सारा लिखिया। बाबा श्री चंद एक दिन चूंकि उम्र विच बहुत वड्डे सन धन गुरु रामदास जी महाराज, धन गुरु नानक देव जी महाराज की संतान, ते मैं फिर अर्ज करा संसार तो बिल्कुल टोटली निराश, उदास, अपने कोल ही बैठना, अपने तो दूर नहीं जाना, अपने विच लीन रहना। उदास दे अखरी अर्थ ने उद आसन, अपने विच आसन, दूजे कोल आसन जमाण की लोड़ ही नहीं। हर मनुख दूजे की तलाश च रहिंदा है, कोई दूजा चाहिए, पुत्र कोल बैठिए, मित्र कोल बैठिए, परिवार कोल बैठिए, कुछ भी नहीं तो अखबार कोल बैठिए, टीवी कोल बैठिए, कुछ ना कुछ तो दूजा चाहिए। लेकिन उदास अपने विच बैठना, अपने विच लीन रहना है, दूजे की लोड़ ही नहीं, दूजे की लोड़ ही नहीं। धन गुरु नानक देव जी महाराज ने जब देखा इतने उदासी है, इतने टोटली निराश ने, सब कुछ तो निराश है। कुछ प्रीख्या लैण की कोशिश जरूर की थी भी ये अगों जो असी जगत नूं देना चाहते हैं चला सकनगे कि नहीं। पर जिस ढंग नाल धन गुरु नानक देव जी महाराज चला रहे सन, महाराज ने देखा उस ढंग नाल यह नहीं चला सके। एक तो ग्रस्त धर्म नूं भी कबूल करन नूं तैयार ना होए, जन्म तो ही बैरागी निराश उदासी, कोई पूर्वले संस्कार, आखिर वक्त दे अवतारी घर दे च किसे महान आत्मा ने आना सी, एवें कोई उथली पुथली आत्मा थोड़ी आंदी, किसे महान आत्मा ने आना सी। महान आत्मावां महान घरां दे जन्म लैंदियां, एक जुड़ी हुई आत्मा सी, और उन्हां तो जिहड़ा उदासी पंथ चलिया, जे पुराना इतिहास पढ़ोगे तो शुरू शुरू दे नानक पंथी यही बनाते रहे। काबल दे बाबा श्री चंद दे थूणे ने, कंधार दे हरात दे काबल दे दास ने देखे ने, उत्थे गुरुद्वारे नूं फ्रंटियर दे और अफगानिस्तान दे धर्मशाला कहिंदे ने। किसी टैक्सी डराइवर नूं आखो ना गुरुद्वारे जाना, मुसलमान ने उन्हां नूं नहीं समझ आती, जे कहो धर्मशाला जाना है तो सीधा गुरुद्वारे लै जाए, गुरुद्वारे ने उत्थे धर्मशाला कहते हैं। धर्मशाल बाबा श्री चंद कंधार दे बहुत वड्डी है, हरात दे है, काबल दे है। काबल दे जितने सिख ने सजे हुए केसाधारी अमृतधारी, कि 80% नानक पंथी शुरू शुरू दे बाबा श्री चंद ने बनाया, नानक पंथी बनाया। धन गुरु नानक देव जी महाराज ने भी देखा कि संसार दी रुचि नहीं लेंदे, उपराम लेंदे ने, तो महाराज ने भी कोई बहुता दबा नहीं पाया। पर उपजीविका ते चाहिदी सी, पिता दे पुत्र सन, भिक्षा नहीं मंगने, कार भेट गुरु घर तो चलती सी। धन गुरु रामदास जी महाराज को आए ने जिस दिन अपनी कार भेट लैण वास्ते, उस दिन किधरे मजाकी मोड दे सन बाबा श्री सन, लंबा दाड़ा वेख के कहण लगे बल्ले बल्ले एना वड्डा दाड़ा, एना लंबा दाड़ा, सिर्फ ए बोल निकले ने, कोई दाड़े की अवज्ञा नहीं की थी, कोई अपशब्द नहीं वरते, बल्ले बल्ले एना वड्डा दाड़ा, इतना लंबा दाड़ा। धन गुरु रामदास जी महाराज की विनम्रता निर्माणता उसे दाड़े नाल बाबा श्री चंद दे चरण झाड़न लग पे, आख्या महापुरशो थे चरण झाड़न वास्ते रखे। गुरु नानक दी संतान कार भेट गुरु घर तो चलती सी, इथो लेंदे सी। तो बाबा श्री चंद भी उस श्रेणी विच आ जांदे ने, पर लोक चाहिदा ए लोक नहीं, असी परलोक दी खातर ए परिवारक सुख, ए पदार्थां दा सुख, ए घर बार दा सुख त्याग दें, त्याग दें, नहीं चाहिए। अजे 5-6 सालां दे ने, 7 साल दे ने, कई दफा सवेरे घरों निकल जाना ते शाम तक आना ना। शुरू शुरू दे जब एक दिन पहला दिन इस तरह होया, सवेरे निकले दोपहर तक आए नहीं, तो माता जी लभ दिया ने, सुलखणी जी पड़ोसियां कोल जांदियां ने, श्री चंद आया सी, ਪੜੋਸੀ ਕਹਿੰਦੇ ਇੱਥੇ ਕਿੱਥੇ ਆਉਂਦਾ, ਸਾਡੇ ਬੁਲਾਉਣ ਤੇ ਵੀ ਨਹੀਂ ਆਉਂਦਾ, ਦੂਜੇ ਘਰ ਜਾਂਦੇ, ਤੀਜੇ ਘਰ ਜਾਂਦੇ। ਫਿਰ ਜਿੱਥੇ ਬੱਚੇ ਖੇਡਦੇ ਪਏ ਨੇ ਉਹਨਾਂ ਤੋਂ ਪੁੱਛਦੇ ਨੇ, ਸ੍ਰੀ ਚੰਦ ਤੁਹਾਡੇ ਕੋਲ ਆਇਆ ਸੀ? ਬੱਚੇ ਕਹਿੰਦੇ ਨੇ ਮਾਰਾ ਮਾਤਾ ਜੀ ਉਹ ਤੇ ਸਾਡੇ ਨਾਲ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਬੁਲਾਉਣ ਤੇ ਵੀ ਨਹੀਂ ਆਉਂਦਾ। ਸਾਰਾ ਪਿੰਡ ਦੇਖ ਕੇ ਜਿਉਂ ਪਿੰਡ ਤੋਂ ਬਾਹਰ ਜਾਂਦੀਆਂ ਨੇ, ਕਿਸੇ ਜੰਡ ਦੇ ਥੱਲੇ, ਕਿਸੇ ਬੇਰੀ ਦੇ ਥੱਲੇ ਚੌਕੜਾ ਮਾਰ ਕੇ ਬੈਠੇ ਨੇ ਸ੍ਰੀ ਚੰਦ। ਪਹਿਲੇ ਪਹਿਲੇ ਤੇ ਇੱਕ ਦੋ ਦਿਨ ਮਾਤਾ ਜੀ ਨੇ ਡਾਂਟਿਆ, ਉੱਥੇ ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ ਚ ਰਿਹਾ ਕਰੋ, ਇੱਥੇ ਉਜਾੜ ਦੇ ਚਾਹ ਕੇ ਕੀ ਕਰਦੇ ਹੋ? ਮਾਂ ਜੀ ਮੈਂ ਇੱਥੇ ਆਪਣੇ ਨਾਲ ਬੈਠਦਾ, ਉਹ ਉਜਾੜ ਮੈਨੂੰ ਚੰਗੀ ਨਹੀਂ ਲੱਗਦੀ। ਉਜਾੜ ਵਸੋਂ ਨੂੰ ਉਜਾੜ ਕਹਿ ਰਹਿਣ, ਦੂਰ ਕਿਉਂ ਜਾ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਹਾਂ ਭਿਆਨ ਉਦਿਆਨ ਨਗਰ ਕਰਮਾਨਿਆ ਹੈ ਤੇ ਮਹਾਨ ਉਜਾੜ, ਬਿਲਕੁਲ ਉਜਾੜ, ਮਨੁੱਖ ਨਾਲ ਮਨੁੱਖ ਟੁੱਟਿਆ ਹੋਇਆ, ਕੋਈ ਕਿਸੇ ਨਾਲ ਜੁੜਿਆ ਹੋਇਆ ਨਹੀਂ। ਕਹਿੰਦਾ ਬਹੁਤ ਵੱਡਾ ਸ਼ਹਿਰ, ਬਹੁਤ ਵੱਡਾ ਸ਼ਹਿਰ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ ਹੈ, ਬਹੁਤ ਵੱਡੀ ਉਜਾੜ। ਜਿਤਨਾ ਵੱਡਾ ਸ਼ਹਿਰ ਹੈ, ਜਿਨ੍ਹਾਂ ਨੂੰ ਮਹਾਂਨਗਰ ਕਹਿੰਦੇ ਨੇ, ਇੱਕ ਇੱਕ ਕਰੋੜ ਦੀ ਜਿਨ੍ਹਾਂ ਦੀ ਆਬਾਦੀ ਹੋ ਗਈ ਹੈ, ਇਤਨੀ ਭੱਜ ਦੌੜ ਦੀ ਜ਼ਿੰਦਗੀ ਮਨੁੱਖ ਮਨੁੱਖ ਨਾਲ ਟੁੱਟਿਆ ਹੈ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਕ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਣਿਆ। ਜਿਤਨਾ ਵੱਡਾ ਸ਼ਹਿਰ ਹੈ ਉਤਨਾ ਹੀ ਮਨੁੱਖ ਮਨੁੱਖ ਤੋਂ ਟੁੱਟਿਆ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸਾ ਬਿਆਨ ਕੀਤਾ। ਤੋ ਇੱਕ ਆਟੇ ਦੇ ਜਿਵੇਂ ਲੂਣ ਆਉਂਦਾ ਹੈ, ਇਤਨਾ ਤਬਕਾ ਰਿਹਾ ਹੈ ਈਸਾਈਆਂ ਦੇ ਚ ਵੀ, ਇਸਲਾਮ ਦੇ ਚ ਸੂਫੀ, ਹਿੰਦੂ ਜਗਤ ਦੇ ਸੰਨਿਆਸੀ ਬੈਰਾਗੀ, ਸਿੱਖ ਜਗਤ ਦੇ ਚ ਉਦਾਸੀ ਨਿਰਮਲੇ, ਇੱਕ ਤਬਕਾ ਰਿਹਾ ਹੈ, ਸ਼ੁਰੂ ਤੋਂ ਹੀ ਰਿਹਾ ਹੈ, ਜੋ ਕਹਿੰਦੇ ਸਨ ਅਸੀਂ ਪਰਲੋਕ ਦੀ ਖਾਤਰ ਇਹ ਲੋਕ ਛੱਡਦੇ ਹਾਂ, ਆਤਮਿਕ ਆਨੰਦ ਦੀ ਖਾਤਰ ਸਰੀਰ ਦੇ ਸੁੱਖ ਛੋੜਦੇ ਹਾਂ, ਲੋੜਾਂ ਨਹੀਂ ਸਰੀਰ ਦੇ ਸੁੱਖ ਛੋੜਦੇ ਹਾਂ। ਗਰਮੀ ਹੈ, ਠੰਡੀ ਛਾਂ ਘਰ ਦੇ, ਅੱਜ ਕੱਲ੍ਹ ਏਅਰ ਕੰਡੀਸ਼ਨਰੋਂ ਤੋ ਗਰਮੀ ਦਾ ਦੁੱਖ ਨਹੀਂ ਵਿਆਪਦਾ। ਸਰਦੀ ਹੈ ਤੋ ਘਰ ਦੇ ਚ ਗਰਮ ਕੱਪੜੇ ਜਾਂ ਹੀਟਰ, ਤੋ ਸੀਤ ਲਹਿਰ ਦਾ ਦੁੱਖ ਨਹੀਂ ਵਿਆਪਦਾ, ਸਰੀਰ ਸੁੱਖ ਮਾਣਦਾ। ਅਸੀਂ ਆਤਮਕ ਆਨੰਦ ਦੀ ਖਾਤਰ ਇਹ ਸਰੀਰਕ ਸੁੱਖ ਛੋੜਦੇ। ਕੋਈ ਨਹੀਂ, ਕੰਦ ਮੂਲ ਖਾ ਲਵਾਂਗੇ, ਇਹ 36 ਪ੍ਰਕਾਰ ਦੇ ਭੋਜਨ ਛੋੜਦੇ। ਕੋਈ ਨਹੀਂ, ਤਨ ਤੇ ਲੰਗੋਟੀ ਧਾਰਨ ਕਰ ਲਵਾਂਗੇ, ਕਪਨੀ ਬਣ ਲਵਾਂਗੇ, ਅਸੀਂ ਇਹ ਸੁੰਦਰ ਸੁੰਦਰ ਕੱਪੜੇ ਪਹਿਨਣਾ ਛੱਡਦੇ, ਨਹੀਂ ਚਾਹੀਦੇ। ਸੁੰਦਰ ਭਵਨਾਂ ਵਿੱਚ ਰਹਿਣਾ ਅਸੀਂ ਛੱਡਦੇ ਹਾਂ, ਰੁੱਖਾਂ ਥੱਲੇ ਰਾਤ ਕੱਟ ਲਵਾਂਗੇ। ਇਹ ਇੱਕ ਤਬਕਾ ਰਿਹਾ ਹੈ ਜੋ ਦੀਨ ਦੀ ਖਾਤਰ ਦੁਨੀਆ ਨੂੰ ਛੋੜਦੇ ਰਹੇ, ਪਰ ਲੋਕ ਦੀ ਖਾਤਰ ਲੋਕ ਨੂੰ ਛੋੜਦੇ ਰਹੇ। ਬਹੁਤ ਵੱਡਾ ਤਬਕਾ, ਜਿਵੇਂ ਲੂਣ ਆਟੇ ਚ ਆਉਂਦਾ, ਆਟਾ ਬਹੁਤ ਜ਼ਿਆਦਾ, ਇਹ ਬਹੁਤ ਵੱਡਾ ਤਬਕਾ ਇਹ ਐਲਾਨੀਆ ਤੌਰ ਤੇ ਕਹਿੰਦੇ ਰਹੇ ਨੇ, ਜੀਵਦੇ ਰਹੇ ਨੇ, ਅਸੀਂ ਦੁਨੀਆ ਦੀ ਖਾਤਰ ਦੀਨ ਛੋੜਦੇ ਹਾਂ। ਅਸੀਂ ਇਸ ਲੋਕ ਦੀ ਖਾਤਰ ਪਰਲੋਕ ਛੋੜਦੇ ਹਾਂ, ਅਸੀਂ ਇਸ ਸਰੀਰਕ ਸੁੱਖ ਦੀ ਖਾਤਰ ਆਤਮਕ ਆਨੰਦ ਨੂੰ ਛੋੜਦੇ ਹਾਂ। ਆਤਮਕ ਆਨੰਦ ਦਾ ਅਨੁਭਵ ਵੀ ਨਹੀਂ, ਸਰੀਰਕ ਸੁੱਖਾਂ ਦਾ ਅਨੁਭਵ ਹੈ। ਆਤਮਕ ਆਨੰਦ ਦਿਖਾਈ ਵੀ ਨਹੀਂ ਦਿੰਦਾ, ਸਰੀਰਕ ਸੁੱਖ ਜਿਨ੍ਹਾਂ ਤੋਂ ਮਿਲ ਸਕਦੇ ਨੇ ਦਿਖਾਈ ਦਿੰਦੇ। ਆਤਮਕ ਆਨੰਦ ਜਦ ਵੀ ਮਿਲੇਗਾ ਕਿਸੇ ਮਨੁੱਖ ਨੂੰ ਜ਼ਿੰਦਗੀ ਚ ਪਹਿਲੀ ਦਫ਼ਾ, ਉਹ ਪਹਿਲਾਂ ਹੀ ਅਨੁਭਵ ਹੋਵੇਗਾ, ਔਰ ਜਦ ਮਿਲ ਗਿਆ ਤਾਂ ਵਿਛੜੇਗਾ ਨਹੀਂ। ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ, ਪਰ ਮਿਲੇਗਾ ਪਹਿਲੀ ਦਫ਼ਾ ਔਰ ਇਹ ਉਸਦਾ ਪਹਿਲਾ ਅਨੁਭਵ ਹੋਵੇਗਾ। ਪਦਾਰਥਾਂ ਦੇ ਅਨੁਭਵ ਤੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੇ ਨੇ, ਪਰਿਵਾਰ, ਸੰਸਾਰ, ਪਦਾਰਥ। ਤੋ ਚੂੰਕਿ ਉਸਦਾ ਅਨੁਭਵ ਹੀ ਕੋਈ ਨਹੀਂ, ਤੋ ਤਿਆਗਣ ਲੱਗੇ ਆ। ਮਨੁੱਖ ਇਕਦਮ ਹਿੰਮਤ ਕਰਦਾ, ਅਸੀਂ ਪਰਲੋਕ ਦੀ ਖਾਤਰ, ਲੋਕ ਇਸ ਲੋਕ ਦੀ ਖਾਤਰ ਪਰਲੋਕ ਤਿਆਗਦੇ ਆ, ਦੁਨੀਆਂ ਦੀ ਖਾਤਰ ਦੀਨ ਛੋੜਦੇ ਆ। ਇਹ ਦੋ ਤਬਕੇ ਹਮੇਸ਼ਾ ਦੁਨੀਆਂ ਵਿਚ ਰਹੇ ਨੇ। ਗੁਰਮਤ ਦੀ ਆਮਦ ਹੋਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ, ਆਪਨੇ ਕਹਿ ਦਿੱਤਾ ਦੁਨੀਆਂ ਦੀ ਖਾਤਰ ਦੀਨ ਛੱਡਣ ਦੀ ਲੋੜ ਨਹੀਂ ਤੇ ਦੀਨ ਦੀ ਖਾਤਰ ਦੁਨੀਆਂ ਛੱਡਣ ਦੀ ਲੋੜ ਨਹੀਂ। ਜਦ ਰੱਬ ਨੇ ਦੋਹਾਂ ਦਾ ਸੁਮੇਲ ਬਣਾਇਆ ਆਤਮਾ ਤੇ ਸਰੀਰ ਦਾ, ਤੇ ਜੇ ਉਹ ਦੋਹਾਂ ਨੂੰ ਜੋੜ ਕੇ ਰੱਖ ਸਕਦਾ ਹੈ ਤੇ ਦੀਨ ਤੇ ਦੁਨੀਆਂ ਨੂੰ ਤੁਸੀਂ ਕਿਉਂ ਨਹੀਂ ਜੋੜ ਕੇ ਰੱਖ ਸਕਦੇ? ਉਹਨੇ ਜੋੜ ਕੇ ਰੱਖਿਆ, ਦੀਨ ਤੇ ਦੁਨੀਆਂ ਦਾ ਉਸਨੇ ਸੁਮੇਲ ਕੀਤਾ ਹੋਇਆ। ਪਾਵਨ ਪਵਿੱਤਰ ਵਾਕ ਦੇ ਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿ ਰਹੇ ਨੇ, ਬਹੁਤ ਵੱਡਾ ਤਬਕਾ ਹੈ ਜੋ ਦੁਨੀਆਂ ਦੀ ਖਾਤਰ ਦੀਨ ਛੋੜ ਦਿੰਦਾ, ਜੋ ਇਸ ਲੋਕ ਦੀ ਖਾਤਰ ਪਰਲੋਕ ਛੋੜ ਦਿੰਦਾ, ਜੋ ਸਰੀਰਕ ਸੁੱਖਾਂ ਦੀ ਖਾਤਰ ਆਤਮਕ ਆਨੰਦ ਛੋੜ ਦਿੰਦਾ। ਅਗਰ ਕਿਧਰੇ ਇਸ ਤਰ੍ਹਾਂ ਦੇ ਲੋਕ ਧਾਰਮਿਕ ਮੰਦਰਾਂ ਵਿਚ ਜਾਂਦੇ ਵੀ ਨੇ ਤੇ ਦੁਨੀਆਂ ਵਾਸਤੇ ਜਾਂਦੇ ਨੇ, ਦੀਨ ਵਾਸਤੇ ਨੇ, ਲੋਕ ਦੇ ਸੁੱਖਾਂ ਵਾਸਤੇ ਜਾਂਦੇ ਨੇ ਪਰ ਲੋਕ ਦੇ ਆਨੰਦ ਵਾਸਤੇ ਨਹੀਂ। ਸਰੀਰਕ ਸੁੱਖਾਂ ਵਾਸਤੇ ਕਰਦੇ ਨੇ, ਆਤਮਕ ਆਨੰਦ ਲਈ ਨਹੀਂ। ਔਰ ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹਦੇ ਚ ਵਕਤੇ ਸਰੋਤੇ ਸਾਰੇ ਹੀ ਆ ਜਾਂਦੇ ਨੇ, ਸਾਰੇ ਦੁਨੀਆਂ ਦਾ ਪ੍ਰਭਾਵ ਹੈ, ਦੀਨ ਦਾ ਨਹੀਂ। ਇਸ ਲੋਕ ਦਾ ਪ੍ਰਭਾਵ ਹੈ ਪਰ ਲੋਕ ਦਾ ਨਹੀਂ। ਸਰੀਰਕ ਲੋੜਾਂ ਪ੍ਰਭਾਵਿਤ ਪਈਆਂ ਕਰਦੀਆਂ ਨੇ, ਆਤਮਕ ਆਨੰਦ ਤੇ ਸਿਰਫ ਚਰਚਾ ਸੁਣੀ ਹੈ, ਕਥਾ ਰਾਹੀਂ, ਕਹਾਣੀਆਂ ਰਾਹੀਂ ਸੁਣੀ ਹੈ, ਉਸ ਆਨੰਦ ਨੂੰ ਮਾਣਿਆ ਨਹੀਂ। ਪਰ ਜਿਹੜੇ ਸਰੀਰਕ ਸੁੱਖ ਨੇ, ਇਹਦੀਆਂ ਕਹਾਣੀਆਂ ਕਥਾਵਾਂ ਸੁਣਨ ਦੀਆਂ ਲੋੜ ਨਹੀਂ, ਦੇਖਦੇ ਪਿਆ, ਮਾਣਦੇ ਪਿਆ। ਇਸ ਵਾਸਤੇ ਪੁਖਤਾ ਪਰੂਫ ਮੌਜੂਦ ਹੈ, ਪੱਕਾ ਸਬੂਤ ਮੌਜੂਦ ਹੈ। ਕੋਈ ਮਨੁੱਖ ਦੁਨੀਆਂ ਦਾ ਸਬੂਤ ਨਹੀਂ ਮੰਗਦਾ, ਦੀਨ ਦਾ ਮੰਗਦਾ। ਕਿਸੇ ਮਨੁੱਖ ਨੇ ਐਸਾ ਨਹੀਂ ਆਖਿਆ, ਸਬੂਤ ਦਿਓ ਧਨ ਹੁੰਦਾ, ਪਰ ਐਸੇ ਹਜ਼ਾਰਾਂ ਮਿਲਣਗੇ ਜੋ ਕਹਿੰਦੇ ਨੇ ਸਬੂਤ ਦਿਓ ਧਰਮ ਹੁੰਦਾ। ਕੋਈ ਐਸਾ ਨਹੀਂ ਕਹਿੰਦਾ ਸਬੂਤ ਦਿਓ ਪਦਾਰਥ ਹੁੰਦਾ, ਪਰ ਐਸੇ ਬਥੇਰੇ ਮਿਲਣਗੇ ਸਬੂਤ ਦੇ ਉਹ ਪਰਮਾਤਮਾ ਹੁੰਦਾ। ਪਦਾਰਥ ਤੇ ਸ਼ੱਕ ਨਹੀਂ ਹੈ, ਪਰਮਾਤਮਾ ਤੇ ਹੈ। ਸਰੀਰਕ ਸੁੱਖਾਂ ਤੇ ਸ਼ੱਕ ਨਹੀਂ ਹੈ, ਆਤਮਕ ਆਨੰਦ ਤੇ ਸ਼ੱਕ ਹੈ। ਪਤਾ ਨਹੀਂ ਹੈ ਵੀ ਸਹੀ ਕਿ ਨਹੀਂ। ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ ਪਰਲੋਕ ਤੋਂ ਇਨਕਾਰੀ ਹੋਵੇਗਾ। ਪੰਜਾਬੀ ਦਾ ਤੇ ਇੱਕ ਮੁਹਾਵਰਾ ਬੜਾ ਪ੍ਰਚਲਿਤ ਹੈ, ਇਹ ਜਗ ਮਿੱਠਾ ਅਗਲਾ ਕੈਂਡਿਡੇਟ, ਕਿਸਨੇ ਦੇਖਿਆ ਛੱਡੋ। ਪਹਿਲਾ ਮੁਗਲ ਸਮਰਾਟ ਜਿਸਨੇ ਭਾਰਤ ਵਿੱਚ ਮੁਗਲੀਆ ਸਲਤਨਤ ਦੀ ਬੁਨਿਆਦ ਰੱਖੀ, ਉਹ ਕਹਿੰਦਾ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਵਾ ਖੁਸ਼ ਅਸਤ ਬਾ ਵਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੈ ਇਹੀ ਕੁਛ ਹੈ ਬਾਕੀ ਕੁਛ ਵੀ ਨਹੀਂ ਇਹੀ ਕੁਛ ਹੈ ਹਰ ਤਰ੍ਹਾਂ ਦੀਆਂ ਰੰਗ ਰਲੀਆਂ ਮਾਣ ਲੈ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਬਾ ਖੁਸ਼ ਅਸਤ ਬਾਬਰ ਬੈਸ਼ ਕੋਸ਼ ਕੇ ਆਲਮ ਦੁਬਾਰਾ ਨੇ ਇਸ ਤੋਂ ਬਾਬਰ ਦੀ ਸੋਚਣੀ ਦਾ ਪਤਾ ਚੱਲਦਾ ਹੈ ਇਸ ਤੋਂ ਉਸਦੇ ਸੁਭਾਅ ਦਾ ਪਤਾ ਚੱਲਦਾ ਹੈ ਮਨੁੱਖ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ ਇਸ ਬੋਲ ਤੋਂ ਉਹਦੀ ਮਾਨਸਿਕ ਫਿਤਰਤ ਦਾ ਪਤਾ ਚੱਲਦਾ ਹੈ ਉਹਦੇ ਵਾਸਤੇ ਖੁਦਾ ਕੁਛ ਵੀ ਨਹੀਂ ਹੈ ਦੀਨ ਕੁਛ ਵੀ ਨਹੀਂ ਹੈ ਦੁਨੀਆਂ ਹੀ ਦੁਨੀਆਂ ਹੈ ਦੁਨੀਆਂ ਹੀ ਦੁਨੀਆਂ ਇਹ ਬਹੁਤ ਵੱਡੀ ਗਿਣਤੀ ਹੈ ਦੁਨੀਆਦਾਰਾਂ ਦੀ ਦੀਨਦਾਰ ਤੇ ਕੋਈ ਟਾਵਾਂ 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 ਔਰ ਮਹਾਰਾਜ ਦੀ ਬਾਣੀ ਕਰੋੜਾਂ ਚ ਕੋਈ ਇੱਕ ਅੱਧ ਕਹਿੰਦੀ ਹੈ ਜਨ ਨਾਨਕ ਕੋ ਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਣ ਗੁਰਮੁਖ ਹੋ ਕੇ ਕੋਈ ਕਰੋੜਾਂ ਚ ਇੱਕ ਅੱਧ ਪਰ ਲੋਕ ਦੀ ਪਹਿਚਾਣ ਕਰਦਾ ਪਹਿਚਾਣ ਕਰਦਾ ਉਹਦੇ ਕੋਲ ਸਮਝ ਆਉਂਦੀ ਹੈ ਕੋਠਨ ਵੇ ਨਾਨਕ ਕੋ ਨਾਰਾਇਣ ਜੈ ਚੀਤ ਇਹਦੇ ਨਾਲ ਬਥੇਰਿਆਂ ਨੂੰ ਇੰਝ ਮਾਯੂਸੀ ਹੋ ਜਾਂਦੀ ਹੈ ਕਰੋੜਾਂ ਚ ਇੱਕ ਅਸੀਂ ਕਿੱਥੇ ਹਾਂ ਛੱਡੋ ਇਹ ਤੇ ਇਸ ਤਰ੍ਹਾਂ ਜਿਵੇਂ ਕਿਸੇ ਬੀਜ ਨੂੰ ਇੱਕ ਦਰਖਤ ਦੇ ਕੋਲ ਲੈ ਜਾਈਏ ਤੇ ਆਖੀਏ ਤੂੰ ਵੀ ਇਹ ਦਰਖਤ ਹੋ ਸਕਦਾ ਬੋੜ ਦਾ ਬੀਜ ਤੇ ਬਾਜਰੇ ਦੇ ਦਾਣੇ ਜਿੰਨਾ ਹੁੰਦਾ ਉਸ ਤੋਂ ਵੀ ਛੋਟਾ ਇੰਨਾ ਵੱਡਾ ਬੋੜ ਦਾ ਦਰਖਤ ਤੇ ਇਸ ਬੀਜ ਨੂੰ ਲੈ ਜਾਈਏ ਤੇ ਆਖੀਏ ਤੂੰ ਵੀ ਇਹ ਦਰਖਤ ਹੋ ਸਕਦਾ ਤੇ ਇਹ ਬੀਜ ਆ ਕੇ ਸਾਡੀ ਕਿਸਮਤ ਵਿੱਚ ਕਿੱਥੇ ਹੈ ਸਾਡੀ ਕਿਸਮਤ ਵਿੱਚ ਇਹ ਨਹੀਂ ਹੈ ਇੰਨਾ ਵੱਡਾ ਦਰਖਤ ਹੋ ਜਾਣਾ ਇੰਨੀ ਵੱਡੀ ਦੁਨੀਆ ਹੋ ਜਾਣੀ ਇਹ ਸਾਡੀ ਕਿਸਮਤ ਵਿੱਚ ਨਹੀਂ ਇਹ ਬਹਾਨੇਬਾਜ਼ੀ ਹੈ ਇਹ ਬੀਜ ਮਿੱਟਣ ਨੂੰ ਤਿਆਰ ਨਹੀਂ ਮਿੱਟ ਕੇ ਹੀ ਦਰਖਤ ਹੋਵੇਗਾ ਉਂਝ ਨਹੀਂ ਹੋ ਸਕਦਾ ਮਨੁੱਖ ਮਿੱਟ ਕੇ ਹੀ ਪਰਮਾਤਮਾ ਹੋ ਸਕਦਾ ਉਂਝ ਨਹੀਂ ਹੋ ਸਕਦਾ ਬੀਜ ਮਿੱਟੇਗਾ ਬ੍ਰਿਕਸ਼ ਬਣੇਗਾ ਤੂੰ ਮਿੱਟੇਗਾ ਪਰਮਾਤਮਾ ਹੋਵੇਗਾ ਮੈਂ ਅਕਸਰ ਅਰਜ਼ ਕਰਦਾ ਹੁੰਦਾ ਯਾਤਰਾ ਦੋ ਤਰ੍ਹਾਂ ਦੀ ਹੈ ਹੰਕਾਰ ਦੀ ਯਾਤਰਾ ਇਸ ਲੋਕ ਦੀ ਯਾਤਰਾ ਹੈ ਨਿਰੰਕਾਰ ਦੀ ਯਾਤਰਾ ਪਰਲੋਕ ਦੀ ਯਾਤਰਾ ਲੋਕ ਦੇ ਵੀ ਪਦਾਰਥ ਨੇ ਪਰਲੋਕ ਦੇ ਵੀ ਪਦਾਰਥ ਨੇ ਪਰ ਕਮਾਲ ਦੀ ਗੱਲ ਹੈ ਦੋ ਹੀ ਪਦਾਰਥ ਲੋਕ ਦੇ ਨੇ ਦੋ ਹੀ ਪਦਾਰਥ ਪਰਲੋਕ ਦੇ ਨੇ ਜਿਹਨੂੰ ਚਾਰ ਪਦਾਰਥ ਕਹਿੰਦੇ ਨੇ ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਇਹ ਚਾਰ ਪਦਾਰਥ ਹੈ ਨਾ ਕਿ ਇਹਨੂੰ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਖੋਲਦੇ ਨੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਅਸੀਂ ਪੂਰੇ ਹੋ ਗਏ ਸਾਡਾ ਸਭ ਕੁਝ ਪੂਰਾ ਹੋ ਗਿਆ ਕਿਸ ਤਰ੍ਹਾਂ ਚਾਰੇ ਪਦਾਰਥ ਇਸ ਲੋਕ ਦੇ ਪਦਾਰਥ ਵੀ ਦੋ ਪਰਲੋਕ ਦੇ ਪਦਾਰਥ ਵੀ ਦੋ ਤੇ ਚਾਰਾਂ ਦੀ ਸਤਿਗੁਰੇ ਚ ਗਿਣਤੀ ਕਰਦੇ ਨੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਉਹ ਵਿਧੀ ਦੇ ਬਣਾਉਣ ਵਾਲਾ ਜੋ ਵਿਦਾਤਾ ਹੈ ਉਹਦਾ ਸਿਮਰਨ ਕਰ ਕਰਕੇ ਅਸੀਂ ਪੂਰੇ ਹੋ ਗਏ ਲੋਕ ਵੀ ਸਵਰਿਆ ਪਰਲੋਕ ਵੀ ਸਵਰਿਆ ਲੋਕ ਦੇ ਦੋ ਪਦਾਰਥ ਨੇ ਧਨ ਤੇ ਕਾਮ ਕੋਈ ਵੀ ਕਾਮਨਾ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਹੁੰਦੀ ਨਹੀਂ ਹੁੰਦੀ ਕੋਈ ਵੀ ਸਰੀਰ ਦੇ ਲੋੜਾਂ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਹੁੰਦੀ ਚੰਗਾ ਮਕਾਨ ਚਾਹੀਦਾ ਧਨ ਤੋਂ ਬਿਨਾਂ ਕਿੱਥੇ ਚੰਗੇ ਕੱਪੜੇ ਚਾਹੀਦੇ ਨੇ ਧਨ ਤੋਂ ਬਿਨਾਂ ਕਿੱਥੇ ਚੰਗਾ ਭੋਜਨ ਚਾਹੀਦਾ ਧਨ ਤੋਂ ਬਿਨਾਂ ਕਿੱਥੇ ਚੰਗੇ ਸੰਬੰਧ ਚਾਹੀਦੇ ਨੇ ਉਹ ਵੀ ਧਨ ਤੋਂ ਬਿਨਾਂ ਕਿੱਥੇ ਇਹ ਹਕੀਕਤ ਹੈ, ਸਾਰੀ ਗੱਲ ਸਾਹਮਣੇ ਹੈ। ਧਨ ਤੇ ਕਾਮ ਇਕੱਠੇ ਜੁੜੇ ਹੋਏ ਨੇ, ਧਨ ਵਧਦਾ ਹੈ, ਕਾਮਨਾਵਾਂ ਵਧਦੀਆਂ ਨੇ, ਕਾਮ ਵਧਦਾ ਹੈ। ਜਿਤਨਾ ਇੱਕ ਚੋਟੀ ਦਾ ਧਨਵਾਨ ਕਾਮੀ ਆਉਂਦਾ ਹੈ, ਇਤਨਾ ਇੱਕ ਗਰੀਬ ਨਹੀਂ ਆਉਂਦਾ। ਗੁਸਤਾਖੀ ਮਾਂ, ਧਨ ਵਧ ਗਿਆ, ਧਨ ਇੱਕ ਸ਼ਕਤੀ ਹੈ, ਸ਼ਕਤੀ ਨਾਲ ਉਸਦਾ ਸਾਰਾ ਅਨਰਥ ਢੱਕ ਵੀ ਸਕਦਾ ਹੈ, ਢੱਕ ਵੀ ਸਕਦਾ। ਪਰ ਧਨ ਵਧਦਾ ਜਾ ਰਿਹਾ, ਕੰਮ ਵਧਦਾ ਜਾ ਰਿਹਾ, ਇਹਨੂੰ ਬੈਲੈਂਸ ਕਿਵੇਂ ਕਰੀਏ, ਇਹਨੂੰ ਸੰਤੁਲਿਤ ਕਿਵੇਂ ਕਰੀਏ? ਤੋ ਜਿਤਨੀ ਮਿਕਦਾਰ ਵਿੱਚ ਧਨ ਵਧਦਾ ਹੈ, ਉਤਨੀ ਮਿਕਦਾਰ ਵਿੱਚ ਮਨ ਵਿੱਚ ਧਰਮ ਵਧਦਾ ਹੈ। ਧਰਮ ਨਾਲ ਜੁੜਿਆ ਹੋਇਆ ਮੋਕਸ਼, ਮੁਕਤੀ, ਵਿਕਾਰਾਂ ਤੋਂ ਮੁਕਤੀ, ਹਰ ਤਰ੍ਹਾਂ ਦੇ ਵਿਕਾਰ ਤੋਂ ਮੁਕਤੀ, ਮੋਖ ਮੁਕਤੀ, ਸੀਮਾ ਤੋਂ ਵੱਧ ਕਾਮਨਾਵਾਂ ਤੋਂ, ਲੋਭ ਤੋਂ, ਅਹੰਕਾਰ ਤੋਂ ਮੁਕਤੀ। ਧਰਮ ਦੇ ਨਾਲ ਮੋਕਸ਼ ਜੁੜਿਆ ਹੋਇਆ। ਇਹ ਦੋ ਪਦਾਰਥ ਨੇ ਪਰਲੋਕ ਦੇ, ਧਰਮ ਮੋਖ, ਦੋ ਪਦਾਰਥ ਨੇ ਇਸ ਲੋਕ ਦੇ, ਧਨ ਔਰ ਕਾਮ। ਧਰਮ ਹੈ ਨਹੀਂ, ਮੋਕਸ਼ ਹੈ ਨਹੀਂ, ਤੋ ਕਾਮ ਸੀਮਾ ਵਿੱਚ ਨਹੀਂ ਰਹੇਗਾ, ਨਹੀਂ ਰਹੇਗਾ। ਧਨ ਵਧਦਾ ਜਾ ਰਿਹਾ ਤਾਂ ਹੁਣ ਕਾਮ ਵੀ ਵਧੇਗਾ। ਇਸ ਚੱਕਰ ਚ ਨਾ ਪੈਣਾ। ਧਨਵਾਨ ਮਨੁੱਖ ਸ਼ਰੀਫ ਆਉਂਦਾ ਹੈ, ਭੁੱਲ ਕੇ ਵੀ ਇਸ ਦੀ ਕਲਪਨਾ ਨਾ ਕਰਨਾ। ਸਭ ਤੋਂ ਜ਼ਿਆਦਾ ਧਨਾੜ ਦੇਸ਼ ਹੈ ਅਮਰੀਕਾ, ਤੇ ਦੁਨੀਆਂ ਦੇ ਸਭ ਤੋਂ ਜ਼ਿਆਦਾ ਕਾਮੀ ਦੇਸ਼ ਹੈ ਅਮਰੀਕਾ। ਇਹ ਤੇ ਸਾਰੇ ਜਾਣਦੇ, ਧਨ ਨਾਲ ਵਧ ਗਿਆ, ਬੈਲੈਂਸ ਵਿਗੜ ਗਿਆ, ਧਰਮ ਤੇ ਜ਼ਿੰਦਗੀ ਚੱਲਿਆ ਹੀ ਨਹੀਂ। ਧਨ ਨਹੀਂ, ਧਨ ਧਨ ਨਹੀਂ, ਧਨ ਰਹਿਣ ਨੂੰ ਵਧੀਆ ਮਕਾਨ ਕੋਲ ਹੈ, ਚਾਰ ਚਾਰ ਛੇ ਛੇ ਗੱਡੀਆਂ ਬਾਹਰ ਖੜੀਆਂ ਨੇ, ਬੈਂਕ ਬੈਲੈਂਸ ਚੰਗਾ ਤਗੜਾ ਹੈ, ਰੋਜ਼ ਦੀ ਆਮਦਨ ਬਹੁਤ ਚੰਗੀ ਚੌਖੀ ਹੈ, ਖਾਣ ਨੂੰ ਹਰ ਤਰ੍ਹਾਂ ਦੇ ਪਦਾਰਥ ਮੌਜੂਦ ਨੇ। ਤੋ ਕਾਮ ਸੀਮਾ ਵਿੱਚ ਨਹੀਂ ਰਿਹਾ, ਬੈਲੈਂਸ ਵਿਗੜ ਗਿਆ। ਔਰ ਜਦ ਕਾਮ ਕਾਮਨਾ ਦਾ ਬੈਲੈਂਸ ਵਿਗੜ ਜਾਏ, ਪਰਿਵਾਰ ਟੁੱਟ ਜਾਂਦਾ, ਸੰਤੁਲਿਤ ਨਹੀਂ ਰਿਹਾ, ਤਵਾਜ਼ਨ ਖੋ ਗਿਆ, ਸੰਤੁਲਨ ਖੋ ਗਿਆ। ਜਿਤਨੀ ਮਿਕਦਾਰ ਵਿੱਚ ਧਨ ਵਧੇ, ਉਤਨੀ ਮਿਕਦਾਰ ਵਿੱਚ ਧਰਮ ਵਧੇ, ਬੈਲੈਂਸ ਰਹਿੰਦਾ। ਇਹ ਫਿਰ ਪਦਾਰਥਾਂ ਵਿੱਚ ਡੁੱਬਦਾ ਨਹੀਂ, ਇਹ ਫਿਰ ਕਾਮ ਵਿੱਚ ਡੁੱਬਦਾ ਨਹੀਂ, ਸੀਮਾ ਵਿੱਚ ਰਹਿੰਦਾ। ਇਸ ਤਰ੍ਹਾਂ ਸੀਮਾ ਵਿੱਚ ਰਹਿੰਦਾ ਹੈ। ਬੜਾ ਗਜ਼ਬ ਦਾ ਉਦਾਹਰਣ ਦਿੱਤਾ ਹੈ ਕਵੀ ਰਹੀਮ ਨੇ। ਦਰਬਾਰ ਅਕਬਰੀ ਦੇ ਨੌ ਰਤਨਾਂ ਵਿੱਚੋਂ ਇੱਕ ਰਤਨ ਜਨਾਬ ਰਹੀਮ, ਕਹਿੰਦੇ ਨੇ ਪਾਣੀ ਬਾੜੇ ਨਾਵ ਮੈਂ ਘਰ ਮੈਂ ਬਾੜੇ ਦਾਨ, ਦੋਨੋਂ ਹੱਥ ਉਲੀਚੀਏ ਯਹੀ ਸੱਜਣ ਕੋ ਕਾਮ। ਬੇੜੀ ਪਾਣੀ ਤੋਂ ਬਿਨਾਂ ਚੱਲ ਨਹੀਂ ਸਕਦੀ, ਪਰ ਬੇੜੀ ਪਾਣੀ ਤੋਂ ਬਿਨਾਂ ਡੁੱਬ ਵੀ ਨਹੀਂ ਸਕਦੀ, ਡੁੱਬ ਵੀ ਨਹੀਂ ਸਕਦੀ। ਚੱਲੇਗੀ ਬੇੜੀ ਪਾਣੀ ਵਿੱਚ, ਡੁੱਬੇਗੀ ਬੇੜੀ ਪਾਣੀ ਵਿੱਚ, ਧਨ ਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ, ਇੱਕ ਕਦਮ ਵੀ ਨਹੀਂ ਚੱਲ ਸਕਦੀ। ਜਿਹੜੇ ਧਨ ਦੇ ਤਿਆਗੀ ਆਉਂਦੇ ਨੇ, ਮੈਂ ਕਈ ਦਫਾ ਦੇਖਿਆ, ਫਿਰ ਨਾਲ ਇੱਕ ਚੇਲੇ ਨੂੰ ਜ਼ਰੂਰ ਰੱਖਦੇ ਨੇ, ਬਈ ਧਨ ਉਹਦੇ ਕੋਲ ਹੋਵੇ, ਜਗ੍ਹਾ ਜਿੱਥੇ ਟਿਕਟ ਲੈਣੀ ਹੈ, ਅਸੀਂ ਹੱਥ ਨਹੀਂ ਲਾਉਣਾ, ਹੱਥ ਦੂਜਾ ਲਾਵੇ। ਜਿਸ ਚੀਜ਼ ਨੂੰ ਤੂੰ ਭ੍ਰਸ਼ਟ ਸਮਝਦਾ, ਉਹ ਆਪਣੇ ਚੇਲੇ ਕੋਲ ਕਰਾਉਣਾ ਚਾਹੁੰਦਾ, ਉਹਨੂੰ ਭ੍ਰਸ਼ਟ ਕਰਦਾ, ਇਹ ਕਿਹੜਾ ਪਰਉਪਕਾਰ ਹੋ ਗਿਆ? ਤੂੰ ਆਪ ਨਾ ਭ੍ਰਸ਼ਟ ਹੋਵੇ ਤੇ ਤੇਰਾ ਚੇਲਾ ਭ੍ਰਸ਼ਟ ਹੋ ਜਾਏ। ਤੇ ਜੇ ਧਨ ਕਰਕੇ ਭ੍ਰਸ਼ਟ ਹੋਵੇਗਾ, ਤੇ ਧਨ ਕਰਕੇ ਤੇ ਤੈਨੂੰ ਟਿਕਟ ਮਿਲੀ ਹੈ, ਨਹੀਂ ਤੇ ਕਿਵੇਂ ਮਿਲਦੀ? ਫਿਰ ਵੀ ਤੇਰੀ ਭੱਜ ਦੌੜ ਤੇ ਸਾਰੀ ਧਨ ਕਰਕੇ ਹੋਵੇਗੀ, ਉਂਝ ਨਹੀਂ ਹੋ ਸਕਦੀ। इस वास्ते मैं अक्सर अर्ज करना हूं त्याग सिवाय पखंड तो और कुछ भी नहीं, और कुछ भी नहीं। रहीम कहते ने पानी तो बिना बेड़ी चल नहीं सकती, पानी तो बिना डूब भी नहीं सकती, धन तो बिना जिंदगी चल नहीं सकती एक कदम भी, पर जब डूबेगी तो धन दे ही डूब के रहे। तैरदा होया पार होया ते कदी कदाई कोई एक कद करोड़ा च हम दे खांते डूबे डूबे हो डूबे डूब गए धन दे गर्क हो गए। बड़े बड़े जो दीसे लोग तिनको व्यापे चिंता रो, मैं कोई रोज सत्संग देश अरबा पति करोड़ा पतियां नो नहीं देखता। अगर सौ देश किधरे हजार देश एक कद आंद है ओ गल वकरी, ते तमाम दुनिया दे धनवान मैनू माफ भी करनगे क्योंकि मैं देखे इस तरीके ना देखे इस तरीके ना। इहो जिहे दे बंदे किधरे आउंदे भी ने तो उन्हां नूं कामना लैके आउंदी है संसार दी, ना कि निरंकार दी तड़प लैके आउंदी। वो निरंकार दी तड़प करके नहीं आउंदे, वो निरंकार दे प्रेम करके नहीं आउंदे। संसार दी कामना किधरे बाजार तो पूरी नहीं हो सकी, संसार तो पूरी नहीं हो सकी, तो चलो ये संसारिक कामना पूरी करिए मंदिर तो गुरुद्वारे तो मस्जिद तो। आउंदे हो सिर्फ कामना की पूर्ति की खातिर। धन नाल कामनावां दा जोड़ है ते मैं कल अर्ज कीती सी कि कामना सर्कल दे च घूमदी है, दायरे च घूमदी। कामना दा चक्कर ही जन्म मरण दा चक्कर बन जांदा है। कामना च घूमदी रहिंदी है, घूमदी रहिंदी। धन दी कामना इत्थे कामना रुकदी नहीं, चल पैंदी है। प्रभुता दी कामना इत्थे भी कामना रुकदी नहीं, चल पैंदी है। फिर रूप दी कामना, इस्त्री दी कामना, अगर इस्त्री है तो फिर पुरुष दी कामना, इत्थे कामना थोड़ी देर लई रुकदी है, विश्राम करदी है। इस वास्ते गुरबाणी ने बाकी दे धर्म ग्रंथा ने अवतारा ने इस्त्री नूं कामणी कह दिता, पुरुष नूं कामदेव कह दिता। दूर क्यों जाओ, यही लफ्ज धन गुरु तेग बहादुर साहब जी महाराज त्याग ते वैराग दी मूर्ति वरत देने। कहो कहा अपने अधम आई, ए अधम गति की बयान करिए। कहो कहा अपने अधम आई, उर्जियो कनक कामने के रस नै की रत प्रभ गाई। उर्ज गया डूब गया कनक दे च कामने दे च गर्क हो गया। इस्त्री दी कामना भी वक्ती तौर ते पुरुष ते रुकदी है, पुरुष दी कामना वक्ती तौर ते इस्त्री ते रुकदी है। तो सनातन मत दे धर्म ग्रंथ कहंदे ने पुरुष कामदेव बन गया, इस्त्री कामनी बन गई, इत्थे रुकदी है। पर बहुत देर नहीं रुकदी, फिर चल पैंदी है, थोड़ा जिहा विश्राम करदी है। बाकी ते किधरे विश्राम भी नहीं करदी। धन दे च मनुख किधरे रुकदा है? नहीं, किते भी नहीं रुकदा। सहस कठे लख कोट दा नहीं रुकता। थोड़ी जिया कामना विश्राम कर दिए पुरुष दी, इस्त्री दे तल ते। थोड़ी जिया कामना विश्राम कर दिए इस्त्री दी, पुरुष दे तल ते। तो ये रुकी हुई कामना इस्त्री नू कामणी बना देंदी है, कामना दी मणी, और पुरुष नू कामदेव बना देंदी है, काम दा देवता। ये इस तरह का एक चक्कर है जो जीवन भर चलता रहना है। महाराज कहते ने अर्थ धर्म काम मोक्ष का दाता पूरी भई, सिमर सिमर विदाता। प्रभु दा सिमरन कर करके साड़ी पूरी हो गई, लोक भी सवर गया, पर लोक भी सवर गया। लोक दे दो पदार्थ ने कि अर्थ ते काम, धन ते काम। पर लोक दे दो पदार्थ ने धर्म ते मोक्ष। ਅੱਜ ਦੇ ਇਸ ਪਾਵਨ ਵਾਕ ਚ ਮਹਾਰਾਜ ਕਹਿੰਦੇ ਨੇ ਅਰਥ ਤੇ ਕਾਮ ਦੀ ਖਾਤਰ ਮਨੁੱਖ ਧਰਮ ਤੇ ਮੋਕਸ਼ ਦਾ ਤਿਆਗ ਕਰ ਦਿੰਦਾ, ਤਿਆਗ ਕਰ ਦਿੰਦਾ, ਲੋਕ ਦੀ ਖਾਤਰ ਪਰਲੋਕ ਨੂੰ ਛੋੜ ਦਿੰਦਾ, ਸਰੀਰਕ ਸੁੱਖਾਂ ਦੀ ਖਾਤਰ ਆਤਮਕ ਆਨੰਦ ਛੋੜ ਦਿੰਦਾ। ਸਰੀਰਕ ਸੁੱਖ ਹੁੰਦੇ ਨੇ, ਦਿਖਾਈ ਵੀ ਦਿੰਦਾ, ਸੁਣਾਈ ਵੀ ਦਿੰਦਾ, ਸਪਰਸ਼ ਵੀ ਕਰਦਾ, ਪਤਾ ਬਹੁਤ ਹੈ, ਅਨੁਭਵ ਹੈ। ਆਤਮਕ ਆਨੰਦ ਤੇ ਜਦੋਂ ਮਿਲੇਗਾ ਜ਼ਿੰਦਗੀ ਚ ਪਹਿਲੀ ਦਫਾ ਮਿਲੇਗਾ, ਉਹ ਪਹਿਲਾ ਅਨੁਭਵ ਹੋਵੇਗਾ, ਉਸ ਤੋਂ ਪਹਿਲੇ ਤੇ ਕੋਈ ਅਨੁਭਵ ਹੈ ਨਹੀਂ। ਤਾਂ ਜੀਵਨ ਭਰ ਸ਼ੱਕ ਦੇ ਚ ਵੀ ਰਹਿੰਦਾ ਕੋਈ ਹੈ ਵੀ ਸਹੀ ਕਿ ਨਹੀਂ। ਦੂਰ ਕਿਉਂ ਜਾਓ, ਸਾਇੰਟਿਸਟ ਚੋਟੀ ਦੇ ਸਿਆਣੇ ਆਉਂਦੇ ਨੇ ਨਾ, ਤੇ ਉਹ ਜਿਹੜਾ ਸਾਇੰਟਿਸਟ ਮਹਾਨ ਭਾਰਦਵਾਜ ਆਏ ਹੋਏ ਨੇ, ਉਹਨੇ ਮੈਨੂੰ ਕਈ ਦਫਾ ਕਿਹਾ ਮੈਂ ਤੇ ਨਾਸਤਿਕ ਸੀ ਪੱਕਾ, ਉਹ ਕੀ ਨਹੀਂ ਮੰਨਦਾ ਸੀ। ਮੈਨੂੰ ਹਾਸਾ ਆ ਜਾਂਦਾ ਸੀ ਜਦ ਕੋਈ ਮੰਦਰ ਵਿਚ ਆਰਤੀ ਉਤਾਰ, ਗੁਜਰਾਤੀ ਨੇ, ਗੁਜਰਾਤੀ ਲੋਕ ਮੰਦਰ ਚ ਜਾਂਦੇ ਨੇ, ਕਹਿੰਦੇ ਨੇ ਕਿਸੇ ਵਿਆਹ ਸ਼ਾਦੀ ਤੇ ਮੈਨੂੰ ਵੀ ਜਾਣਾ ਪੈਂਦਾ ਸੀ, ਖਿੱਚ ਕੇ ਲੈ ਜਾਂਦੇ ਸਨ ਸਮਾਜਿਕ ਜ਼ਿੰਦਗੀ। ਕਹਿੰਦੇ ਨੇ ਮੈਨੂੰ ਸ਼ਰਮ ਆ ਜਾਂਦੀ ਸੀ, ਲੋਕੀ ਆਰਤੀ ਉਤਾਰਦੇ ਸਨ, ਗਾਇਨ ਕਰਦੇ ਸਨ, ਭਜਨ ਕਰਦੇ ਸਨ, ਮੈਨੂੰ ਤੇ ਸ਼ਰਮ ਆਉਂਦੀ ਸੀ। ਤੇ ਸਿਰਫ ਸ਼ਰਮ ਹੀ ਨਹੀਂ ਆਉਂਦੀ ਸੀ, ਅੰਦਰੋਂ ਮੈਂ ਕਹਿੰਦਾ ਹੁੰਦਾ ਸੀ ਕਿੰਨੇ ਮੂੜ ਲੋਕ ਨੇ, ਨਾ ਸਮਝ ਲੋਕ ਨੇ, ਕੀ ਕਰ ਰਹੇ ਨੇ। ਜਿਤਨਾ ਸਿਆਣਾ ਮਨੁੱਖ ਹੋਵੇਗਾ ਉਹ ਹਰ ਚੀਜ਼ ਦਾ ਪ੍ਰੂਫ ਮੰਗਦਾ, ਸਬੂਤ ਮੰਗਦਾ, ਉਹਦੇ ਲਈ ਭਰੋਸਾ ਕਰਨਾ, ਵਿਸ਼ਵਾਸ ਕਰਨਾ ਕਠਿਨ ਹੋ ਜਾਂਦਾ, ਔਖਾ ਹੋ ਜਾਂਦਾ। ਇਸ ਵਾਸਤੇ ਅਗਰ ਕੋਈ ਸਬੂਤ ਨਹੀਂ ਦੇ ਸਕਿਆ, ਅੱਜ ਤੱਕ ਤੇ ਕੋਈ ਅਵਤਾਰ ਵੀ ਸਬੂਤ ਨਹੀਂ ਦੇ ਸਕਿਆ, ਜਿਸ ਚੀਜ਼ ਦਾ ਸਬੂਤ ਦਿੱਤਾ ਜਾ ਸਕੇ ਉਹਦੀ ਸੀਮਾ ਬਣ ਗਈ। ਅਸੀਮ ਦਾ ਕੀ ਸਬੂਤ ਦਿਓ? ਸਬੂਤ ਦਿੱਤਾ ਜਾ ਸਕਦਾ ਹੈ ਸੀਮਤ ਚੀਜ਼ ਦਾ, ਪ੍ਰਤੱਖ ਸਬੂਤ ਦਿੱਤਾ ਜਾ ਸਕਦਾ ਹੈ ਸੀਮਤ। ਤੇ ਅਗਰ ਪ੍ਰਤੱਖ ਸਬੂਤ ਮੈਂ ਦੇ ਦਿੱਤਾ ਹੈ ਪਰਮਾਤਮਾ ਦਾ, ਤਾਂ ਕੋਈ ਪਰਮਾਤਮਾ ਅਸੀਮ ਨਹੀਂ ਹੈ, ਉਹ ਤੇ ਸੀਮਤ ਹੋ ਗਿਆ। ਤਾਂ ਮੈਂ ਕਿਤਨੇ ਵੀ ਪ੍ਰੂਫ ਦੇਵਾਂ ਉਹਦੇ ਚ ਪਰਮਾਤਮਾ ਬਜਦਾ ਨਹੀਂ ਹੈ, ਪ੍ਰਗਟ ਨਹੀਂ ਹੁੰਦਾ, ਸਾਰੇ ਹੀ ਸਬੂਤ ਛੋਟੇ ਹੋਣਗੇ। ਤੇ ਜਦ ਸਾਰੇ ਸਬੂਤ ਗਲਤ ਨੇ, ਤੋ ਇੰਜ ਕਹਿ ਲਈ ਕੋਈ ਸਬੂਤ ਨਹੀਂ, ਸਿਰਫ ਸ਼ਬਦ ਪ੍ਰਮਾਣ ਹੈ, ਪ੍ਰਤੱਖ ਪ੍ਰਮਾਣ ਨਹੀਂ ਹੈ, ਸਿਰਫ ਸ਼ਬਦ ਪ੍ਰਮਾਣ, ਸਿਰਫ ਸੁਣਾਇਆ ਜਾ ਸਕਦਾ ਹੈ, ਸੁਣਿਆ ਜਾ ਸਕਦਾ। ਸ਼ਬਦ ਪ੍ਰਮਾਣ ਤੋਂ ਬਿਨਾਂ ਪ੍ਰਤੱਖ ਪ੍ਰਮਾਣ, ਅਗਰ ਪ੍ਰਤੱਖ ਪ੍ਰਮਾਣ ਹੈ ਤਾਂ ਉਹਦੀ ਸੀਮ ਹੈ, ਉਹਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਰੱਖਿਆ ਜਾ ਸਕਦਾ। ਐਸਾ ਨਹੀਂ ਹੈ, ਤੇ ਵਿਆਪਕ ਹੈ, ਅਸੀਮ ਹੈ। ਕਿਤਨਾ ਵੇਖੀਏ ਪੂਰਾ ਨਹੀਂ ਵੇਖ ਸਕਾਂਗੇ, ਕਿਤਨਾ ਕਥਨ ਕਰੀਏ ਪੂਰਾ ਨਹੀਂ ਕਥਨ ਕਰ ਸਕਾਂਗੇ, ਕਿਤਨਾ ਸਮਝੀਏ ਪੂਰਾ ਨਹੀਂ ਸਮਝ ਸਕਾਂਗੇ। ਇਸ ਨੂੰ ਕਹਿੰਦੇ ਨੇ ਮਨ ਬਾਣੀ ਬੁੱਧ ਤੋਂ ਜੋ ਪਰੇ ਹੈ। ਤੇ ਜੋ ਮਨ ਬਾਣੀ ਬੁੱਧ ਤੋਂ ਪਰੇ ਹੈ, ਉਹ ਸਾਇੰਟਿਸਟ ਕਹਿ ਦੇ ਗਿਆ ਜੋ ਮੇਰੀ ਸਮਝ ਚ ਨਹੀਂ ਆਇਆ ਮੈਂ ਕਿਸ ਤਰ੍ਹਾਂ ਮੰਨਵਾਂ, ਨਹੀਂ ਮੰਨਦੇ। ਇਹ ਦੁਨੀਆ, ਇਸ ਸਦੀ ਜਿਸ ਦੇ ਚ ਅਸੀਂ ਹੁਣ ਜੀ ਰਹੇ ਹਾਂ, ਬਹੁਤ ਸਿਆਣੀ ਹੋ ਗਈ ਹੈ। ਇੰਨੇ ਸਕੂਲ, ਇੰਨੇ ਕਾਲਜ, ਇੰਨੇ ਵਿਸ਼ਵ ਵਿਦਿਆਲੇ, ਇਤਨੀ ਪੜ੍ਹਾਈ, ਇਤਨੀ ਲਿਖਾਈ, ਇਤਨੀ ਸੂਝ, ਇਤਨੀ ਸਮਝ। ਨਾਸਤਿਕ ਹੋਣਾ ਕੁਦਰਤੀ ਗੱਲ ਸੀ, ਕਿਉਂ? ਸੂਝ ਸਮਝ ਮੰਗਦੀ ਹੈ ਪ੍ਰਤੱਖ ਪ੍ਰਮਾਣ, ਤੇ ਅਵਤਾਰ ਕਹਿੰਦੇ ਨੇ ਸ਼ਬਦ ਪ੍ਰਮਾਣ, ਕੋਈ ਪ੍ਰਤੱਖ ਪ੍ਰਮਾਣ, ਕੋਈ ਪ੍ਰਤੱਖ ਪ੍ਰਮਾਣ, ਸ਼ਬਦ ਪ੍ਰਮਾਣ। ਸੁਭਾਵਕ ਇੱਕ ਗਾਥਾ ਯਾਦ ਆ ਗਈ ਹੈ ਪ੍ਰਾਚੀਨ ਜਨਮ ਸਾਖੀ ਦੀ, ਹਵੇਂ ਸਮਾਂ ਤੇ ਹੋ ਗਿਆ, ਦੋ ਚਾਰ ਮਿੰਟ ਲਵਾਂ। ਜਨਮ ਸਾਖੀਆਂ ਬਹੁਤ ਸਾਰੀਆਂ ਨੇ, ਇੱਕ ਨਹੀਂ ਹੈ, ਕਈ ਮਹਾਂਪੁਰਸ਼ਾਂ ਦੀਆਂ ਲਿਖੀਆਂ ਹੋਈਆਂ ਨੇ। ਮਿਹਰਵਾਨ ਦੀ ਜਨਮ ਸਾਖੀ ਵੀ ਚੱਲਦੀ ਹੈ, ਇੱਕ ਜਨਮ ਸਾਖੀ ਨਵੀਂ ਨਵੀਂ ਅਗਰ ਪੰਜਾਬੀ ਯੂਨੀਵਰਸਿਟੀ ਤੋਂ ਛਪੀ ਸੀ, ਮੈਨੂੰ ਭੇਟ ਕੀਤੀ ਸੀ ਉਹਨਾਂ ਨੇ, ਯੂਨੀਵਰਸਿਟੀ ਦੇ ਚ ਪ੍ਰੋਮ ਸੀ। ਉਹ ਸਾਰੀ ਕਵਿਤਾ ਦੇ ਚ ਹੈ, ਕਾਵਿ ਸ਼ੈਲੀ ਦੇ ਚ ਹੈ, ਪ੍ਰਾਚੀਨ ਕਾਵਿ ਸ਼ੈਲੀ। ਉਸ ਦੇ ਜੋ ਮੈਂ ਪੜ੍ਹਿਆ ਹੋਰ ਜਨਮ ਸਾਖੀਆਂ ਚ ਇੱਕ ਗਾਥਾ ਮਿਲੀ, ਉਹ ਤੁਹਾਡੇ ਸਾਹਮਣੇ ਮੈਂ ਰੱਖਾਂ। ਪੱਥਰ ਮਾਰੇ ਗਏ ਸਨ ਗੁਰੂ ਨਾਨਕ ਨੂੰ ਬਗਦਾਦ ਵਿਚ, ਖੂਹ ਦੇ ਵਿਚ ਸੁੱਟਾ ਗਿਆ ਸੀ ਬਗਦਾਦ ਵਿਚ। ਕਾਰਨ ਬਾਬੇ ਨੇ ਜਿਹੜੀ ਬਾਂਗ ਦਿੱਤੀ ਸੀ ਸਤ ਨਾਮ, ਉਹ ਉਹਨਾਂ ਦੀ ਬਾਂਗ ਨਾਲ ਮੇਲ ਨਹੀਂ ਖਾਂਦੀ ਸੀ। ਬਾਬੇ ਨੇ ਜਿਹੜਾ ਉੱਥੇ ਜਪ ਆਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ, ਇਹ ਉਹਨਾਂ ਦੀ ਸ਼ਰ੍ਹਾਂ ਨਾਲ ਮੇਲ ਨਹੀਂ ਖਾਂਦਾ ਸੀ। ਆਖਿਰ ਜਦ ਖੂਹ ਦੇ ਚੋਂ ਵੀ ਬਾਬਾ ਜੀ ਨਿਕਲ ਆਏ, ਪੱਥਰ ਖਾ ਕੇ ਵੀ ਸਹੀ ਰਹੇ, ਸਲਾਮਤ ਰਹੇ। ਅੱਜ ਤੇ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ, ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨ ਨੂੰ ਨਿਕਲੇ ਸਨ ਰਾਤ ਤੇ ਰੁੱਖਾਂ ਥੱਲੇ ਕੱਟਣੀ ਪੈਂਦੀ ਸੀ, ਕਿਤਨੇ ਕਿਤਨੇ ਦਿਨ ਦਾ ਭੋਜਨ ਨਹੀਂ ਆਉਂਦਾ ਸੀ। ਮਜ਼ਾਕ ਵਰੀਆਂ ਸਾਖੀਆਂ ਸੀ ਮਰਦਾਨੇ ਨਾਲ ਜੋੜ ਲਈਆਂ ਨੇ, ਹਰ ਵਕਤ ਭੁੱਖ ਲੱਗਦੀ ਹੈ ਇਹਨੂੰ। ਚਾਰ ਦਿਨਾਂ ਤੋਂ ਬਾਅਦ ਵਿਚਾਰੇ ਨੇ ਕਿਧਰੇ ਭੋਜਨ ਮੰਗ ਲਿਆ, ਉਹਦਾ ਕੀ ਕਸੂਰ? ਇੱਕ ਦਿਨ ਭੋਜਨ ਨਾ ਮਿਲੇ ਤੇ ਕੀਰਤਨੀਆਂ ਨੇ ਕੀਰਤਨ ਨਹੀਂ ਕਰਨਾ, ਚਾਰ ਚਾਰ ਦਿਨ ਨਹੀਂ ਆਉਂਦਾ ਸੀ। ਤਾਂ ਵੀ ਬਾਬੇ ਦੇ ਪਿੱਛੇ ਚੱਲਦਾ ਰਹਿੰਦਾ ਸੀ, ਪੈਦਲ ਚੱਲਣਾ, ਰੁੱਖਾਂ ਤਲੇ ਰਾਤ ਕੱਟਣੀ। ਗੁਰੂ ਨਾਨਕ ਦਾ ਸਾਥ ਮਰਦਾਨੇ ਨੇ ਨਹੀਂ ਛੋੜੇ, ਨਹੀਂ ਛੋੜੇ। ਪੀਰ ਦਸਤਗੀਰ ਬਹਿਲੋਲ ਸ਼ਾਹ, ਇਤਿਹਾਸ ਦੇ ਜ਼ਿਕਰ ਹੈ, ਇਹ ਮਜ਼ਹਬ ਦਾ ਮੁਖੀ ਤੇ ਸੀ, ਧਾਰਮਿਕ ਤੌਰ ਤੇ ਮੁਖੀ ਤੇ ਸੀ, ਪਰ ਰਾਜਨੈਤਿਕ ਤੌਰ ਤੇ ਵੀ ਮੁਖੀ ਸੀ। ਇਹ ਫੈਸਲੇ ਵੀ ਉਹ ਆਪ ਕਰਦਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜ ਕੇ ਬਹਿਲੋਲ ਸ਼ਾਹ ਦੇ ਅੱਗੋਂ ਪੇਸ਼ ਕੀਤਾ ਗਿਆ। ਬਹਿਲੋਲ ਸ਼ਾਹ ਇਰਾਨੀ ਸੀ ਪਰ ਰਹਿੰਦਾ ਸੀ ਬਗਦਾਦ ਇਰਾਕ ਦੇ ਵਿੱਚ। ਬੜੇ ਇਸਦੇ ਚੇਲੇ ਖਲੀਫੇ, ਬੜਾ ਇਸਦਾ ਰੁਤਬਾ ਪ੍ਰਤਾਪ। ਜਦ ਗੁਰੂ ਨਾਨਕ ਨੂੰ ਪੇਸ਼ ਕੀਤਾ ਗਿਆ ਸਾਹਮਣੇ, ਉਹ ਸਿੰਘਾਸਣ ਤੇ ਬੈਠਾ ਸੀ ਥੜੇ ਤੇ, ਤੇ ਜਿਵੇਂ ਮੁਜਰਮ ਨੂੰ ਖੜਾ ਕਰੀਦਾ ਇਸੇ ਤਰ੍ਹਾਂ ਗੁਰੂ ਨਾਨਕ। ਦਸਤਗੀਰ ਕਹਿੰਦਾ ਮਹਾਰਾਜ ਗੱਲ ਹੈ, ਇਹ ਹਿੰਦੀ ਪੀਰ ਜੋ ਲਫ਼ਜ਼ ਵਰਤੇ ਨੇ, ਇਹ ਹਿੰਦੀ ਪੀਰ ਹਿੰਦੁਸਤਾਨ ਤੋਂ ਆਏ ਪੀਰ, ਇੱਕ ਤਿੰਨ ਸਵਾਲ ਮੇਰੇ ਦਿਲ ਦਿਮਾਗ ਚ ਹਮੇਸ਼ਾ ਘੁੰਮਦੇ ਰਹਿੰਦੇ ਘੁੰਮਦੇ ਰਹਿੰਦੇ, ਜੇ ਕਿਧਰੇ ਹੱਲ ਕਰ ਦਿਓ, ਜਵਾਬ ਸਹੀ ਦੇ ਦਿਓ, ਮੇਰੀ ਤਸੱਲੀ ਹੋ ਜਾਏ, ਮੈਂ ਆਪਣਾ ਇਹ ਸਿਰ ਤੁਹਾਡੇ ਕਦਮਾਂ ਤੇ ਰੱਖ ਦਿਆਂ, ਨਹੀਂ ਤੇ ਮੈਂ ਸਮਝਾਂਗਾ ਕੋਈ ਕਾਫਰ ਆਇਆ ਸਾਡੇ ਦੇਸ਼ ਵਿੱਚ, ਸਾਨੂੰ ਸਾਡੇ ਮਜ਼ਹਬ ਤੋਂ ਗਿਰਾਉਂਦਾ ਹੈ। ਇਹ ਲਫ਼ਜ਼ ਨੇ ਤੇ ਜਵਾਬ ਨਾ ਦੇ ਸਕੇ ਤੇ ਇੱਥੇ ਅਸੀਂ ਸਜ਼ਾ ਦੇਂਦੇ ਹੁੰਦੇ ਹਾਂ ਸੰਗਸਾਰ, ਗੋਡਿਆਂ ਤੱਕ ਜ਼ਮੀਨ ਵਿੱਚ ਦੱਬ ਕੇ ਫਿਰ ਚਾਰੋਂ ਪਾਸੇ ਪੱਥਰ ਮਾਰਨੇ, ਇਹਨੂੰ ਕਹਿੰਦੇ ਨੇ ਸੰਗਸਾਰ। ਅਫਗਾਨਿਸਤਾਨ ਵਿੱਚ ਇਸ ਤਰ੍ਹਾਂ ਦਾ ਇੱਕ ਸਿਲਸਿਲਾ ਮੈਂ ਦੇਖਿਆ ਸੀ, ਕਿਤਨੇ ਦਿਨ ਤੇ ਮੈਨੂੰ ਨੀਂਦ ਹੀ ਨਹੀਂ ਆਈ, ਬਾਰ ਬਾਰ ਉਹ ਦ੍ਰਿਸ਼ੀ ਮੇਰੇ ਸਾਹਮਣੇ ਆ। ਮਹਾਰਾਜ ਕਹਿਣ ਲੱਗੇ ਸੰਗਸਾਰੀ ਤੋਂ ਡਰਦੇ ਤੇ ਅਸੀਂ ਜਵਾਬ ਨਹੀਂ ਦੇਣੇ, ਪਰ ਅਸੀਂ ਘਰ ਚੋਂ ਨਿਕਲੇ ਹੀ ਹਾਂ ਜਵਾਬ ਦੇਣ ਵਾਸਤੇ, ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ, ਐਸੇ ਵਾਸਤੇ ਹੀ ਚੱਲਦੇ, ਦਿਆਂਗੇ ਜਵਾਬ, ਪੁੱਛੋ। ਮੈਂ ਸੰਖੇਪ ਵਿੱਚ ਅਰਜ਼ ਪਿਆ ਕਰਨਾ ਹੁਣ, ਪੀਰ ਬਹਿਲੋਲ ਸ਼ਾਹ ਜੀ ਦਾ ਤਖੱਲੁਸ ਸੀ ਦਸਤਗੀਰ, ਦੂਜੇ ਦੀ ਬਾਂਹ ਪਕੜਨ ਵਾਲਾ ਦਸਤਗੀਰ, ਦੂਜੇ ਦੀ ਬਾਂਹ ਪਕੜਨ ਵਾਲਾ, ਚੰਗਾ ਲਕਬ ਹੈ, ਚੰਗਾ ਤਖੱਲੁਸ ਹੈ। ਦੱਸੋ ਹਿੰਦੀ ਫਕੀਰ, ਖੁਦਾ ਤੋਂ ਪਹਿਲੇ ਕੀ ਸੀ? ਮੇਰੀ ਸਮਝ ਚ ਨਹੀਂ ਆਈ ਅੱਜ ਤੱਕ, ਖੁਦਾ ਤੋਂ ਪਹਿਲੇ ਕੀ ਸੀ ਇਹ ਦੱਸੋ, ਇਹ ਮੇਰਾ ਪਹਿਲਾ ਸਵਾਲ ਹੈ। ਮੇਰਾ ਦੂਜਾ ਸਵਾਲ ਹੈ, ਖੁਦਾ ਰਹਿੰਦਾ ਕਿੱਥੇ ਹੈ, ਕਿੱਥੇ ਰਹਿੰਦਾ? मेरा तीजा सवाल है, खुदा बिल्कुल निकम्मा है कि कुछ करदा भी है? खुदा कोई कम धंधा भी है कि बिल्कुल वेला ही है, कुछ भी नहीं करता? सतगुरु कहने लगे, पहला सवाल तेरा केड़ा, खुदा तो पहले की है। सतगुरु कहने लगे, हर एक तरह दे मजहबी रूहानी जवाब देने वास्ते असी अपना विधान बनाया है। तू एक थाली दे मोती लिया, दस्तगीर हैरान होया, ये ते लोभी फकीर है, जवाब अजे दिता नहीं ते मोती पहले मंगण लग गए, मोती लिया। मान प्रतिष्ठा उसकी बड़ी, उस जमाने हजारां दे नजराने उसनु पेश आउंदे सन, इशारा कीता थाली दे च मोती आ गए। महाराज कहण लगे, हुण इह तैनू गिणने पैणगे, गिणो, तैनू ही गिणने पैणगे, तुसी खुद गिणती करो और आवाज नाल गिणती करो। ओ गिणदा है, एक दो, महाराज ने बां पकड़ी, गिनती ठीक करो, गलत नहीं करो। दस्तगीर दंग रह गया, गिने ते अजे मैं दो ने, ऐथे ही मेरी बां पकड़ ली है, महाराज मैं इहदे च की गलती कीती, अजे तो मैं गिनती आरंभ कीती है। महाराज कहिंदे, की करिए, तू आरंभता दे च ही गलती करदा है। फिर सोचदा शायद किधरे मैं भुल गया वा, फिर गिणदा, एक दो तीन, फिर सतगुरु ने रोका, फकीरा सवाल पे तू बड़े बड़े करदा है पर मामूली गिणती भी तेनू नहीं आऊंगी, नहीं आऊंगी। अदकी दस्तगीर औखा होया, कहिंदे देखो एवें वक्त बर्बाद ना करो, तुसी इधर उधर दियां गल्लां करके सानू परम भुलेखे च ना पाओ, गिनती मैं ठीक कर रहे हैं। महाराज कहते हैं, गिनती तू गलत कर रहे हैं, मैं कह रहा गलत कर रहे हैं। हुण दस्तगीर कहिंदा, हुण मैं जिथे गलती करा उथे ही पकड़ लो, ए नहीं कि मैं कुछ गिण लवां ते फिर तुसी पकड़ो, मैं जिथे गिनती करा शुरू करा उथे पकड़ लो। अच्छा, उथे ही पकड़ दे, हुण ज्यों गिणदा एक, सतगुरु ने इत्थे ही पकड़ लिया, इत्थे ही गलती करदा, इत्थे मैं की गलती कीती है? तू एक तो पहले गिणती शुरू कर, एक तो क्यों करदा, एक तो पहले गिणती शुरू कर। फकीर कहिंदा, महाराज किड़े चक्कर च मैनू पा रहे हो, एक तो पहले कुछ नहीं, तू मैनू क्यों चक्कर च पा रहे हैं, खुदा तो पहले कुछ भी नहीं, कुछ भी नहीं, सब कुछ खुदा तो है, खुदा तो पहले कुछ भी नहीं, कुछ भी नहीं। ये सारी गिनती उस एक तो है, हजारां दी, लखां दी, करोड़ां दी, अरबां दी, खरबां दी, संखां दी, ये सारी गिनती उस एक तो है। इस सारी गणित का आधार वो एक है। समझाण दा ढंग पातशाह दा और आत्मा दे गहरे तल चो निकले हुए बोल पीर दस्तगीर दे दिल नो हिला गए। हुण पुछदा ते है सवाल दूजा, पर पुछण दी उतनी हिम्मत नहीं रही जितनी हिम्मत नाल, जितनी ताकत नाल इसने पहले पुछया उतनी ताकत नाल नहीं। रहिंदा किथे खुदा? फकीरा तेनू दसिया ना, साडे जवाब देण दी अपनी मर्यादा, बिना मर्यादा तो असी जवाब नहीं देने, तेनू दुध मंगाना पएगा। हुण दस्तगीर नू ख्याल आया, कई दिनां दे आए ने, इराक वासियां ने पत्थर ते जरूर मारे ने, भोजन वास्ते नहीं पुछया, रोटी वास्ते किसे ने नहीं पुछी, नान दुध वास्ते किसे ने नहीं पुछया। उन्हें सुन रखिया सी हिंदुस्तानी साधु हिंदी पीर ਦੁੱਧ ਪੀਣ ਦੇ ਸ਼ੌਕ ਜ਼ਿਆਦਾ ਰੱਖਦਾ ਹੈ। ਠੀਕ ਹੈ, ਮੇਰੇ ਸਵਾਲਾਂ ਦਾ ਜਵਾਬ ਦੇਣਾ ਹੈ, ਦੁੱਧ ਪੀ ਕੇ, ਦੁੱਧ ਸਾਡੇ ਕੋਲ ਬਥੇਰਾ। ਕਟੋਰਾ ਵੱਡਾ, ਇਹ ਜੋ ਉਹਨਾਂ ਦੇ ਸਲਾਮੀ ਭਾਂਡੇ, ਉਹਨਾਂ ਦੇਸ਼ ਦੇ ਭਾਂਡੇ ਭਰਿਆ ਹੋਇਆ ਕਟੋਰਾ ਦੁੱਧ ਦਾ ਆ ਗਿਆ ਤੇ ਪੀਰ ਕਹਿੰਦਾ ਮਹਾਰਾਜ ਪੀ ਲਓ, ਫਿਰ ਮੇਰੇ ਸਵਾਲ ਦਾ ਜਵਾਬ ਦਿਓ। ਮਹਾਰਾਜ ਗੋਰ ਗੋਰ ਕੇ ਕਟੋਰੇ ਨੂੰ ਦੇਖਦੇ ਨੇ, ਦੁੱਧ ਨੂੰ ਦੇਖਦੇ ਨੇ। ਫਕੀਰ ਕਹਿੰਦਾ ਸ਼ੁੱਧ ਹੈ, ਪਵਿੱਤਰ ਹੈ, ਪੀ ਲਓ। ਇਹਦੇ ਸ਼ੁੱਧ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ, ਇਹਦੇ ਪਾਕ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ। ਮੈਂ ਇਹ ਤੇ ਨਹੀਂ ਕਹਿ ਰਿਹਾ ਨਾ ਪਾਕ ਹੈ, ਪਾਕ ਹੈ, ਪਰ ਇਹਦੇ ਵਿੱਚ ਕੁਛ ਹੈ, ਕੁਛ ਹੈ। ਹੁਣ ਫਕੀਰ ਕਹਿੰਦਾ ਕਿਧਰੇ ਮੇਰੇ ਚੇਲੇ ਕੁਛ ਮਿਲਾ ਤੇ ਨਹੀਂ ਲਿਆ, ਵਾਧੂ ਘਾਟੂ ਚੀਜ਼ ਦੁਬਦਾ ਵਿੱਚ ਪਿਆ। ਕਹਿੰਦੇ ਨਹੀਂ ਮਹਾਰਾਜ, ਦੁੱਧ ਹੀ ਹੈ। ਸਤਿਗੁਰ ਕਹਿੰਦੇ ਮੈਂ ਵੀ ਕਹਿ ਰਿਹਾ ਦੁੱਧ ਹੀ ਹੈ, ਇਹ ਤੇ ਨਹੀਂ ਮੈਂ ਕਹਿ ਰਿਹਾ ਦੁੱਧ ਨਹੀਂ ਹੈ, ਔਰ ਇਹ ਵੀ ਮੈਂ ਕਹਿ ਰਿਹਾ ਪਾਕ ਹੈ, ਪਰ ਫਿਰ ਵੀ ਇਹਦੇ ਵਿੱਚ ਕੁਛ ਹੈ। ਫਕੀਰਾ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ, ਦਸਤਗੀਰੇ ਨਹੀਂ ਕਹਿੰਦੇ ਸਾਨੂੰ ਤੇ ਦਿਖਾਈ ਦਿੰਦਾ ਨਹੀਂ, ਜੇ ਤੁਹਾਨੂੰ ਦਿਖਾਈ ਦਿੰਦਾ ਤੇ ਦੱਸ ਦੋ ਕੀ ਹੈ ਇਹਦੇ ਚ। ਮਹਾਰਾਜ ਕਹਿੰਦੇ ਨੇ ਇਹਦੇ ਚ ਗਿਓ ਹੈ ਕਿ ਨਹੀਂ। ਹਾਂ ਮਹਾਰਾਜ, ਗਿਓ ਤੇ ਹੈ, ਦਿਖਾਈ ਦਿੰਦਾ ਹੈ, ਦਿਖਾਈ ਤੇ ਨਹੀਂ ਦਿੰਦਾ। ਕਣ ਕਣਕ ਦੇ ਚ, ਬੂੰਦ ਬੂੰਦ ਦੇ ਚ ਗਿਓ ਹੈ, ਦਿਖਾਈ ਨਹੀਂ ਦਿੰਦਾ। ਜ਼ਰੇ ਜ਼ਰੇ ਚ ਹੀ ਖੁਦਾ ਹੈ, ਦਿਖਾਈ ਨਹੀਂ ਦਿੰਦਾ, ਦਿਖਾਈ ਨਹੀਂ ਦਿੰਦਾ। ਜਿਵੇਂ ਨਾ ਦਿਖਾਈ ਦਿੰਦਿਆਂ ਹੋਇਆ ਤੂੰ ਭਰੋਸਾ ਕਰ ਲਿਆ ਦੁੱਧ ਦੇ ਚ ਗਿਓ ਹੈ, ਨਾ ਦਿਖਾਈ ਦਿੰਦਿਆਂ ਹੋਇਆ ਤੂੰ ਭਰੋਸਾ ਕਰ ਲੈ ਸੰਸਾਰ ਦੇ ਚ ਨਿਰੰਕਾਰ ਹੈ, ਇਸ ਦੁਨੀਆਂ ਦੇ ਚ ਦੀਨ ਹੈ, ਖੁਦਾ ਹੈ, ਤੈਨੂੰ ਦਿਖਾਈ ਵੀ ਦੇਣ ਲੱਗ ਪਏਗਾ। ਭਰੋਸਾ ਕਰ ਲੈ, ਪਹਿਲੇ ਭਰੋਸਾ। ਸੰਸਾਰ ਦੇ ਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਭਰੋਸਾ ਕਰਦੇ ਹਾਂ, ਪ੍ਰਭੂ ਦੀ ਦੁਨੀਆਂ ਚ ਪਹਿਲੇ ਭਰੋਸਾ ਕਰਨਾ ਫਿਰ ਦਿਖਾਈ ਦਿੰਦਾ, ਉਲਟੀ ਗੱਲ ਤੋਂ ਪਹਿਲੇ ਭਰੋਸਾ ਕਰਨਾ ਹੀ ਔਖਾ ਹੋ ਜਾਂਦਾ ਹੈ। ਤਸੱਲੀ ਹੋ ਗਈ ਇਸ ਦੀ। ਕਹਿੰਦੇ ਕਾਮਲ ਫਕੀਰ ਆਇਆ, ਇੱਥੇ ਬੜਾ ਮਹਾਨ ਫਕੀਰ ਆਇਆ, ਇੱਥੇ ਰਮਜ਼ਾਨ ਨੂੰ ਖੋਲੀ ਜਾ ਰਿਹਾ। ਬਗਦਾਦ ਵਾਸੀਆਂ ਨੇ ਐਵੇਂ ਨਿਰਾਦਰੀ ਕੀਤੀ ਇਸ ਦੀ, ਇੱਥੇ ਕੋਈ ਕਾਮਲ ਫਕੀਰ ਹੈ, ਇੱਥੇ ਕੋਈ ਕਾਮਲ ਮੁਰਸ਼ਦ ਹੈ। ਅੱਛਾ ਮਹਾਰਾਜ, ਇੱਥੇ ਤੀਜਾ ਸਵਾਲ ਵੀ ਹੈ, ਐਵੇਂ ਮੇਰੇ ਮਨ ਦੇ ਚ ਰਹੇਗਾ। ਦਸਤਗੀਰ ਕਹਿੰਦਾ ਰੱਬ ਕੁਛ ਕਰਦਾ ਵੀ ਹੈ ਕਿ ਨਿਰਾ ਹੀ ਨਿਕੰਮਾ ਹੀ ਹੈ, ਕੁਛ ਵੀ ਨਹੀਂ ਕਰਦਾ, ਵੇਲਾ ਹੀ ਹੈ। ਕੋਈ ਧੰਦਾ ਦੁੰਦਾ ਵੀ ਹੈ, ਉਸਦਾ ਕੁਛ ਕਰਦਾ ਵੀ ਹੈ। ਹੁਣ ਸਤਿਗੁਰ ਫਿਰ ਕਹਿੰਦੇ ਨੇ ਸਾਡੀ ਆਪਣੀ ਮਰਿਆਦਾ ਹੈ ਸਵਾਲ ਦਾ ਜਵਾਬ ਦੇਣਾ। ਇਸ ਤਰ੍ਹਾਂ ਦਾ ਕੋਈ ਸਵਾਲ ਜਦ ਕਰੇ ਤੇ ਜਵਾਬ ਜਿਹੜਾ ਆਉਂਦਾ ਹੈ ਉਹ ਗਿਆਨ ਹੈ, ਸੋਝ ਹੈ, ਸਮਝ ਹੈ, ਤੇ ਗਿਆਨ ਦੇ ਵਿੱਚ ਹੀ ਖੁਦਾ ਹੁੰਦਾ ਹੈ, ਗਿਆਨ ਦੇ ਵਿੱਚ ਹੀ ਭਗਵਾਨ ਹੁੰਦਾ ਹੈ। ਤੂੰ ਸਿੰਘਾਸਣ ਤੇ ਬੈਠਾ, ਮੈਂ ਥੱਲੇ ਖੜਾ ਮੁਜਰਮ ਵਾਲੀ ਜਗ੍ਹਾ ਤੇ। ਗਿਆਨ ਦੀ ਤੋਹੀਨ ਭਗਵਾਨ ਦੀ ਤੋਹੀਨ ਹੈ, ਸਮਝ ਦੀ ਤੋਹੀਨ ਖੁਦਾ ਦੀ ਤੋਹੀਨ। ਦਸਤਗੀਰ ਕਹਿੰਦਾ ਫਿਰ ਮੈਂ ਕੀ ਕਰਾਂ, ਜਿੱਥੇ ਮੈਂ ਖੜਾ ਇੱਥੇ ਤੂੰ ਖੜਾ, ਜਿੱਥੇ ਤੂੰ ਬੈਠਾ ਉੱਥੇ ਮੈਂ ਬੈਠਾ, ਤੂੰ ਪੁੱਛਦਾ ਜਾ ਫਿਰ ਮੈਂ ਤੈਨੂੰ ਦੱਸੀ ਜਾਵਾਂ। ਦਸਤਗੀਰ ਕਹਿੰਦਾ ਸੌਦਾ ਸਸਤਾ ਹੀ ਹੈ, ਇੱਥੇ ਮਾਮੂਲੀ ਗੱਲ। ਸਾਧਨਾ ਕਰਨ ਵਾਲਾ, ਬੰਦਗੀ ਕਰਨ ਵਾਲਾ ਪੁਰਸ਼ ਸੀ, ਇਕਦਮ ਥੱਲੇ ਆ ਗਿਆ। ਸਤਿਗੁਰ ਉੱਪਰ ਚੌਕੜਾ ਮਾਰ ਕੇ ਬੈਠ ਗਏ, ਅੱਖਾਂ ਮੀਟ ਲਈਆਂ। ਕਾਫੀ ਦੇਰ ਤੱਕ ਜਦ ਸਤਿਗੁਰ ਬੋਲੇ ਨਹੀਂ ਤਾਂ ਦਸਤਗੀਰ ਕਹਿੰਦੇ ਨੇ ਮਹਾਰਾਜ ਮੇਰਾ ਤੀਜਾ ਸਵਾਲ ਖੁਦਾ ਕਰਦਾ ਕੀ ਹੈ। ਮੁਸਕਰਾਏ, ਮੇਰੇ ਪਾਤਸ਼ਾਹ ਅੱਖਾਂ ਖੋਲੀਆਂ, ਨਹੀਂ ਸਮਝ ਆਏ, ਖੁਦਾ ਇਹੀ ਕੁਛ ਕਰਦਾ, ਜਿਹੜਾ ਸਿੰਘਾਸਣ ਤੇ ਬੈਠਾ ਹੁੰਦਾ ਉਹਨੂੰ ਥੱਲੇ ਲਾ ਛੱਡਦਾ, ਜਿਹੜਾ ਥੱਲੇ ਖੜਾ ਹੁੰਦਾ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ, ਇਹੀ ਕੁਛ ਕਰਦਾ। धन गुरु तेग बहादुर साहब जी महाराज कहंदे ने छिन में रंक राव को करे राव रंक कर डारे रीते भरे भरे सकनावे ये ता को व्यवहार है। ये उदा व्यवहार है, ये उदा धंधा है, वो थड़ा आज भी है, मौजूद है, उत्थे ही गुरुद्वारा बनया। अरब देशां च गुरुद्वारा बन नहीं सकदा, पर काफी लेबर सिंगां दी गई हुई सी। उस वक्त दे हुक्मरान सदाम नूं उन्हां ने फरियाद की थी, वैसी इबादत करनी आउंदी है, ये थड़े दे कोल बैठदे आं, उपर कोई छत है नहीं, ते अरब देशां दी भयंकर गर्मी, धुप दे च बैठना पैंदा है, फिर बारिश आंदी है। तुसी सानू एक कमरा पा के गुरुद्वारा बनाने की इजाजत दो, उन्हें दे दी, गुरुद्वारा बन गया। पहली दफा जब मैं गया सी सिर्फ थड़ा सी, उस थड़े दे उत्ते उस वक्त दस्तगीर ने फड़ी लगवाई सी, वो अज भी लगी हुई है। गुरुद्वारा गजट दे फड़ी दियां फोटुआं छपियां सन, मैं लियांदियां सन उत्थों, मोटे हरफां च लिखिया है रब्बुल मजीद हजरत बाबा नानक। थले 500-550 साल पुरानी अरबी है, बड़े बड़े बुजुर्ग मंगवाए गए सन ओदे अर्थ करने वास्ते जो छपे सन। ओ मैं थानू दसा, शायराना अंदाज दे अनुवाद जड़ा कीता गया, उपर दे लफज थोड़ा बहुत उर्दू फारसी पढ़े होया पढ़ लेंदा है, रब्बुल मजीद हजरत बाबा नानक, थले 4 सतना छोटे रूप च लिखे ने, ये वड्डे हरूप ने, रब्बुल मजीद हजरत बाबा नानक इथे आए, उन्हां दी कदम बोसी नाल आबे हयात दा चश्मा फुटिया, अरब दी तपदी हुई जमीन सरसब्ज हो। इन्ना ही लिखे, इन्ना ही लिखे, अज भी लिखे। पहले पहले मैं सुंदर गुटका रख के आया सी, मजौर नूं मैं दसिया सी, मैं कि गुरु नानक दी कलाम है, उन्हें सिर ते रख लिया सी जिवें मुसलमान करदे ने, मुंह नाल चुमण लग पिया सी, क्योंकि उस थड़े दी सेवा वह करदा सी। गालबन जन्म साखी दे इतिहास मुताबक 17 दिन बाबा जी उत्थे रहे ने, जदों जाण दी कोशिश करन दस्तगीर नहीं जाण देंदा सी, कदम पकड़ लैंदा सी, रोकदा सी, फड़ियां लहरां फड़ियां तरंगां फड़ी आभा प्रभावित करदी, जी करदा तुसी इत्थे ही रहो, चलन बाबा जी ते रोक लैंदा सी। 17 दिनों तो बाद गए ने बादशाह, दस्तगीर दे गुजरन दे नाल थड़े दे कोल ही उसकी कबर है, वो इराक दे वासियां ने चांदी नाल मड़ी हुई है, मकबरा बनाया हुआ है, उस मकबरे दे कोल ही गुरुद्वारा है। जब गुरुद्वारे की इजाजत मिली सी तो सदाम ने इतना आख्या सी मकबरे की बेहुरमती ना होए, क्योंकि कब्रिस्तान है उत्थे थोड़ा है गुरुद्वारा, तुसी किधरे कबरां ते पैर ना रखना। तो सिंघां ने कहा नहीं, सानू इबादत गाहां दी अदब करना आउंदा है, इज्जत करना आउंदा है, असी किसे मकबरे दी बेहुरमती नहीं करांगे। गुरुद्वारा अज भी बनया है, बहुत सुंदर बनया है, महाराज दा प्रकाश भी हो गया, और महाराज दी उपमा जो पीर दस्तगीर ने लिखवाई सी वो भी जो है लिखी हुई है, उस थान दे उत्ते जो है बकायदा जो है लिखी हुई है। महाराज ने कहा अनादि है खुदा, सारा पसारा खुदा तो शुरू होंदा है, इथी जगह जगह सारी दुनिया च इतिहासक स्थान जगह मौजूद ने, इन्हां दे आसरे थे गुरु नानक दे विचारां नूं असी सारी दुनिया च फैला सकदे सी, साडे कोल ते केंद्र बने हुए। बहुत शौक से सुन रहा था जमाना, हमें सो गए दास्तां कहते कहते। खैर गल किथे दी किथे जो है जा पहुंची, मैर्ज कर रहा सी पानी तो बिना नौका चल नहीं सकती, पानी तो बिना डुब नहीं सकती, जिंदगी पदार्थां तो बिना नहीं चल सकती। और जिंदगी पदार्थां तो बिना डुब भी नहीं सकती। ये चार पदार्थ चाहिए ने, दो पदार्थ शरीर वास्ते ने इस लोक वास्ते ने, दो पदार्थ परलोक वास्ते ने जीवात्मा वास्ते ने। अर्थ धर्म काम मोख का दाता, पूरी भई सिमर सिमर विदाता। अर्थ ते काम ये दो पदार्थ इस लोक दे ने, धर्म ते मोक्ष ये दो पदार्थ शरीर तो परे दी दुनिया आत्मा देने परलोक देने। अधूरी जिंदगी लोकी बतीत कर देने, लोक दा सब कुछ है परलोक दा कख वे नहीं। कुछ थोड़ा जिया तबका आटे च लूण मैं कवा ओ भी रहा है, पर लोक दा आनंद ते है उन्हां को कुछ रस माण लेना, लेकिन लोक दा कुछ नहीं भिक्षा मंगनी पैंदी है। मुथाज लोड़ां दी पूर्ति किवें कर। गुरु नानक ने राज योग दा मार्ग चलाया, दीन दी खातर दुनिया नहीं छड़नी, दुनिया दी खातर दीन नहीं छड़ना। इस शब्द विच उन्हां दा जिक्र है जो दुनिया दी खातर दीन छड़ देंदे, जो लोक दी खातर परलोक छड़ देंदे, जो शरीरक सुखां दी खातर आत्मक आनंद छड़ देंदे ने, उन्हां दा धन गुरु अर्जन देव जी महाराज जिस ढंग नाल जिक्र कर रहे ने, एक दो मिनटां च मैं आप जी दे सामने ये विचार रखा। हां जी
वाहगुरु साहिब जी
सुही
महला पंजवा चढ़ाए तुरी बुलाए।
जिन्होंने दीन नूं ते छड़िया ते दुनी देश अपना चित जोड़िया, संसार देश अपना चित जोड़िया, भाव संसार दी खातर निरंकार छोड़िया, धन दी खातर धर्म छोड़ दिता, दुनिया दी खातर दीन छोड़ दिता।
वो
दोवी सराई लोक ते परलोक देश पापी गिणिया जांदा, गुनाहगार गिणिया जांदा, फना बदनाम बुरा गिणिया जांदा, उहदी बदनामी आउंदी है। ओ पापी गिणिया जांदा, गुनाहगार गिणिया जांदा, गुनाहगार नूं खुनाम कहिंदे ने परशियन दे, ओ गुनाहगार गिणिया जांदा जिहड़ा दुनिया दी खातर दीन छोड़ देंदा है। हां जी परिपूर्ण परमात्मा ने खुद जो विधान बनाया है, उस विधान के मुताबिक जो जीवदा है ओही ठीक है, जो उसनो भावदा है ओ भावना जिसनो चंगा लगदा है ओही उसनो परवान है, दूसरा नहीं। हां जी
अपनी कुदरत आपे जान,
तू अपनी लीला नु आप ही जानदा है, अपनी मर्यादा नु आप ही जानदा है, दूसरा नहीं। हां जी
सच्चा धर्म पुन भला कराए,
सच्चा धन की है पुन, जिस तो जो कुछ भी होंदा है ठीक होंदा है, ठीक होंदा है, ठीक होंदा है, ते पुन की है प्रभु दा नाम जपना, इस तो वड्डा कोई पुन नहीं है, इस तो वड्डा कोई धर्म नहीं है। सगल धर्म में श्रेष्ठ धर्म हर को नाम जप निर्मल करम, जपण वाला मनुख उस तो जो कुछ भी आंदा है ठीक आंदा है, ठीक आंदा है, गलत नहीं आंदा। हां जी उसका फिर ऐसा जीवन बन जाता है, दीन दा तोशा भी पदार्थ भी उसनु प्राप्त आंदा है, पर दुनिया भी उसनु छड्डण दी लोड़ नहीं पैंदी, उहदे कोल दीन ते दुनिया दोवे ही आंदे ने, उहदे कोल राज ते योग दोवे ही आंदे ने, उहदे कोल शरीरक सुख ते आत्मक आनंद दोवे ही आंदे ने। हां जी जे कोई मनुख जाग के ते सारिया दे च उस एक नो वेखे, उस परिपूर्ण परमात्मा नो वेखे, तो फिर उस दे दोवे लोग सुहेले हो जाते ने, दीन दुनिया सवर जाती है। हुण उसका एक विधान है कि एक कर्म एको ही तरह का कर्म बार बार रिपीट होंदा रहे, रिपीट होंदा रहे, संस्कार बन जाता है, संस्कारां दा ढेर सुभाव बन जाता है, फिर उस सुभाव दे मुताबिक जिंदगी चली जाती, कर रहे है, कर रहे, ओही कुछ कर रहे है। जिस तरीके दा प्रभु ने विधान बनाया होया है, ਹੁਣ ਇਹ ਉਸੇ ਤਰੀਕੇ ਨਾਲ ਚੱਲਦਾ ਹੈ ਕਿਉਂਕਿ ਕਰਮ ਸੰਸਕਾਰ ਬਣਦੇ ਨੇ ਤੇ ਬਾਰ ਬਾਰ ਇੱਕੋ ਤਰ੍ਹਾਂ ਦਾ ਕਰਮ ਜੈਸੇ ਇੱਕ ਝੂਠ ਬੋਲਿਆ ਸੰਸਕਾਰ ਬਣਿਆ ਫਿਰ ਝੂਠ ਬੋਲਿਆ ਸੰਸਕਾਰ ਬਣਿਆ ਫਿਰ ਝੂਠ ਬੋਲਿਆ ਸੰਸਕਾਰ ਬਣਿਆ ਫਿਰ ਸੰਸਕਾਰ ਫਿਰ ਝੂਠ ਬੋਲਣ ਤੇ ਪ੍ਰੇਰਿਤ ਕਰਦੇ ਨੇ ਝੂਠ ਬੋਲਦਾ ਰਿਹਾ ਸੰਸਕਾਰ ਸੰਸਕਾਰ ਐਸੇ ਹੋ ਗਏ ਜਿਵੇਂ ਹੜ ਦਾ ਪਾਣੀ ਤੇ ਹੜ ਦਾ ਪਾਣੀ ਤਰਤੀਬ ਦੇ ਚ ਨਹੀਂ ਆਉਂਦਾ ਕਿਨਾਰਿਆਂ ਦੀ ਤਰਤੀਬ ਦੇ ਚ ਨਹੀਂ ਆਉਂਦਾ ਹੜ ਦੇ ਪਾਣੀ ਦੇ ਚ ਬੇੜੀ ਉਸੇ ਪਾਸੇ ਹੀ ਰੁੜਦੀ ਹੈ ਜਿਸ ਪਾਸੇ ਹੜ ਜਾ ਰਿਹਾ ਪਾਣੀ ਜੋ ਹੈ ਜਾ ਰਿਹਾ ਫਿਰ ਇਨ੍ਹਾਂ ਸੰਸਕਾਰਾਂ ਦੇ ਸੰਗ੍ਰਹਿ ਤੋਂ ਜਿਹੜਾ ਸੁਭਾਅ ਬਣ ਜਾਂਦਾ ਪ੍ਰਭੂ ਨੇ ਮਰਿਆਦਾ ਬਣਾਈਏ ਫਿਰ ਉਸ ਤਰ੍ਹਾਂ ਹੀ ਉਹ ਚੱਲਦਾ ਉਸ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦਾ ਹਾਂਜੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਮਨ ਦੀ ਸੋਚ ਤੋਂ ਪਰੇ ਉਹ ਮੇਰਾ ਮਾਲਕ ਉਹ ਮੇਰਾ ਜੋ ਹੈ ਸਾਹਿਬ ਹਾਂਜੀ ਇਸ ਤਰ੍ਹਾਂ ਦਾ ਬੋਲ ਜੋ ਮੈਂ ਬੋਲ ਰਿਹਾ ਇਹ ਉਸੇ ਸਾਹਿਬ ਦਾ ਬੁਲਾਇਆ ਹੋਇਆ ਮੈਂ ਬੋਲਦਾ ਪਿਆ ਉਸਦੀ ਦਿੱਤੀ ਹੋਈ ਮਤ ਮੁਤਾਬਕ ਮੈਂ ਬੋਲਦਾ ਪਿਆ ਉਹਦੀ ਦਿੱਤੀ ਹੋਈ ਪ੍ਰੇਰਣਾ ਮੁਤਾਬਕ ਮੈਂ ਬੋਲਦਾ ਪਿਆ ਇਤਨੀ ਸੇਵਾ ਪ੍ਰਵਾਨ ਕਰਨੀ ਅੱਜ ਸਵਾਮੀ ਪ੍ਰੀਤਮ ਜੋਤੀ ਹਰੀ ਜੋ ਨਿਰਮਲ ਵੇਖ ਭੂਸ਼ਣ ਨੇ ਔਰ ਕਾਫੀ ਗੁਰਬਾਣੀ ਦਾ ਅਰਥ ਬੋਧ ਵਿਆਕਰਨ ਦੇ ਪੰਡਤ ਨੇ ਪੰਜ ਸੱਤ ਮਿੰਟ ਤੁਹਾਡੀ ਉਹ ਵਿਚਾਰ ਰਾਹੀਂ ਸੇਵਾ ਕਰਨਗੇ ਉਸ ਤੋਂ ਬਾਅਦ ਸਮਾਪਤੀ ਹੈ ਫਿਰ ਦੋ ਤਿੰਨ ਦਿਨ ਹੋਰ ਰਹਿੰਦੇ ਨੇ ਉਹ ਤੁਹਾਡੀ ਸੇਵਾ ਜਿਵੇਂ ਗੁਰੂ ਕਰਾਵੇਗਾ ਕਰਾਂਗੇ ਸਵਾਮੀ ਪ੍ਰੀਤਮ ਜੋਤੀ ਹਰੀ ਘੱਟ ਸੱਜਣਾ ਨੂੰ ਪਤਾ ਹੈ ਕਿ ਅੰਮ੍ਰਿਤਸਰ